सिंगाद दोख निकंदन अमरदास गुर हृदय त्यावो हृदय त्यावो श्री गुरु राम दास गुण गावो श्री अर्जुन विघ्नन के नाशक विघ्नन के
नाशक
हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण
नमो
बहादुर परम कृपाला परम कृपाला श्री गुरु गोविंद सिंह विशाला तरो तरा पर पुन पुन सीसा पुन पुन सीसा बंदोवर वार जगदीसा जिस मह अमृत ज्ञान है माणक भगत बैराह श्री गुरु ग्रंथ साहिब उदद बंदाओ कार्य अनुराग श्री गुरु शब्द कमाए जिना जीते पंच विकार तेन संतन का वंदना सिर चरणन पर तार एकंकार सतगुरु तेह पर साथ सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहिब जी सवैया जेतक ग्रंथ अदायब राखै तेतक ही फल पावै गो धूप तुखाए कसाए कै चंदन केसर को अर्चा भै गो जेतक ग्रंथ अदायब राखै तेतक ही फल पावै गो
वाहे गुरु जी का खालसा वाहे गुरु जी की फतेह गनी मुल सकस्त गरीब उल प्रस्त राजान राज पान आन पान देव आन देव उपमा महान चवर शतर तखत दे मालक गुरता गद्दी ते विराजमान शांति दे पुंज लोक परलोक दे रखियक बालिये कुल आलम शब्द स्वरूप जुगो जुग अटल तन तन साहिब श्री गुरु ग्रंथ साहिब जी महाराज सच्चे पातशाह जी दी पावन पवित्र प्यारी अगम्मी गोद अंदर एकत्र हो रहे खालसा जी वट भागे हो सतगुरां दी महान बख्श सदका इस स्थान ते सदे सजे सोदर दे दीवाना दे विच नितनेम उपरंत ਪਾਵਨ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਇੱਥੋਂ ਦੇ ਨਿਤਨੇਮ ਅਨੁਸਾਰ ਸਮਾਂ ਹੋਇਆ ਗੁਰ ਇਤਿਹਾਸ ਦੀ ਵਿਚਾਰ ਕਰਨ ਦਾ। ਬਡਭਾਗੇ ਜਗਿਆਸੂ ਜਨੋਂ, ਜੋ ਚੱਲਦੀ ਹੋਈ ਗੁਰ ਇਤਿਹਾਸ ਦੀ ਲੜੀਵਾਰ ਕਥਾ ਹੈ, ਵਿਚਾਰ ਅਧੀਨ ਜੋ ਪ੍ਰਸੰਗ ਹੈ, ਆਪ ਜੀ ਲਗਭਗ ਜਾਣਦੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਾਈ ਸੰਪਾਦਨਾ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਦੀ ਕਲਮ ਦੇ ਰਾਹੀਂ ਸੰਪੂਰਨ ਕਰਵਾਈ ਹੈ ਤੇ ਸੰਪੂਰਨਤਾ ਉਪਰੰਤ ਗੁਰਬਾਣੀ ਦੀ ਮਹਿਮਾ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਇਸ ਗ੍ਰੰਥ ਦੀ ਮਹਿਮਾ ਦੇ ਵਿੱਚ ਕੁਝ ਬਚਨ ਪਾਤਸ਼ਾਹ ਕਰ ਰਹੇ ਨੇ ਵੀ ਇਸ ਬਾਣੀ ਦਾ ਸੰਸਾਰ ਨੂੰ ਜੀਵਾਂ ਨੂੰ ਕੀ ਲਾਭ ਪ੍ਰਾਪਤ ਹੋਵੇਗਾ, ਇਹਦੀ ਮਰਯਾਦਾ ਕੀ ਹੈ, ਇਹਦੇ ਪਾਠ ਕਰਨ ਦਾ ਢੰਗ ਤਰੀਕਾ ਕੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ, ਇਸ ਦਾ ਫਲ ਕੀ ਹੋਵੇਗਾ, ਕਿਸ ਮੌਕੇ ਤੇ ਜਾਂ ਕਿਸ ਢੰਗ ਦੇ ਨਾਲ ਪਾਠ ਕਰਨਾ ਹੈ। ਇਸੇ ਤਰ੍ਹਾਂ ਇਸ ਗੁਰਬਾਣੀ ਦੇ ਉਤਾਰੇ ਭਾਵ ਹੋਰ ਪੋਥੀਆਂ ਇਸੇ ਢੰਗ ਦੇ ਨਾਲ ਸਰੂਪ ਲਿਖੇ ਜਾਣੇ, ਉਹਦਾ ਨਿਯਮ ਕੀ ਹੈ, ਕਿਸ ਤਰ੍ਹਾਂ ਉਹਦੀ ਸ਼ੁਧਾਈ ਹੋਣੀ ਚਾਹੀਦੀ ਹੈ, ਇਹ ਬਖਸ਼ਿਸ਼ਾਂ ਸਤਿਗੁਰੂ ਕਰ ਰਹੇ ਨੇ। ਕੱਲ ਇਹ ਵਿਚਾਰ ਚੱਲ ਰਹੀ ਸੀ। ਇਹੋ ਹੀ ਪ੍ਰਕਰਨ ਅੱਗੇ ਵੀ ਜਾਰੀ ਹੈ। ਆਓ ਆਪਾਂ ਮਨ ਵਿਰਤੀ ਇਕਾਗਰ ਕਰੀਏ, ਸਾਵਧਾਨਤਾ ਵਿੱਚ ਆਈਏ, ਫੁਰਨਿਆਂ ਖਿਆਲਾਂ ਤੇ ਕਾਬੂ ਪਾ ਕੇ ਸੁਰਤ ਨੂੰ ਗੁਰੂ ਚਰਨਾਂ ਦੇ ਨਾਲ ਜੋੜੀਏ। ਪਾਤਸ਼ਾਹ ਦੀ ਰਸਨਾ ਤੋਂ ਬਖਸ਼ਿਸ਼ ਹੋਏ ਸ਼ਬਦ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਨਾਲ ਬਿਆਨ ਕਰ ਰਹੇ ਨੇ। ਆਓ ਕੀ ਆਖਦੇ ਨੇ, ਸ਼ਰਧਾ ਭਾਵਨਾ ਵਿੱਚ ਆ ਕੇ ਸਰਵਣ ਕਰੀਏ ਜੀ। ਪਿਆਰ ਨਾਲ, ਸ਼ਰਧਾ ਦੇ ਨਾਲ ਇੱਕ ਵਾਰੀ ਉੱਚੀ ਆਵਾਜ਼ ਵਿੱਚ ਸਰਬ ਸੰਗਤਾਂ ਸਾਥ ਦਿੰਦਿਆਂ ਕਰੋ ਕਿਰਪਾ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਜੇ ਤੱਕ ਗ੍ਰੰਥ ਅਦਾਇਬ ਰੱਖੈ ਤੇ ਤੱਕ ਹੀ ਫਲ ਪਾਵੈ ਗੋ।
ਪਾਤਸ਼ਾਹ ਕਹਿੰਦੇ ਗੁਰਬਾਣੀ ਦਾ ਭਾਵ ਇਸ ਗ੍ਰੰਥ ਦਾ, ਜਿੰਨਾ ਕੋਈ ਆਦਵ ਸਤਿਕਾਰ ਕਰੇਗਾ ਓਨਾ ਹੀ ਵੱਡਾ ਫਲ ਉਸ ਨੂੰ ਪ੍ਰਾਪਤ ਹੋਵੇਗਾ। ਇੱਕ ਥਾਂ ਬਚਨ ਆਉਂਦਾ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਨ ਹੋ ਸੋ ਸਿੱਖ ਨਹੀਂ ਹਮਾਰਾ। ਜਿਸ ਸਿੱਖ ਨੇ ਗੁਰਬਾਣੀ ਦਾ ਅਦਬ ਨਹੀਂ ਕੀਤਾ ਤੇ ਗੁਰਬਾਣੀ ਦੇ ਪ੍ਰਤੀ ਭੈ ਨਹੀਂ ਧਾਰਨ ਕੀਤਾ, ਉਹ ਕਹਿੰਦੇ ਸਾਡਾ ਕਦੇ ਸਿੱਖ ਹੋ ਹੀ ਨਹੀਂ ਸਕਦਾ ਹੈ। ਪਾਤਸ਼ਾਹ ਤੇ ਅਦਬ ਸਤਿਕਾਰ ਦੀ ਗੱਲ ਕਰਦੇ ਨੇ, ਪਰ ਅੱਜ ਕੇਵਲ ਕੁਝ ਸੂਝਵਾਨ ਸਿੱਖਾਂ ਨੂੰ ਛੱਡ ਕੇ, ਗੁਰਮੁਖਾਂ ਨੂੰ ਛੱਡ ਕੇ, ਗੁਰਮੁਖੋ ਗੁਰਬਾਣੀ ਦਾ ਅਦਬ ਸਾਡੀ ਕੌਮ ਵਿੱਚ ਘਟ ਰਿਹਾ ਹੈ। ਕਿਸ ਤਰ੍ਹਾਂ ਘਰਾਂ ਦੇ ਵਿੱਚ ਅਸੀਂ ਪੋਥੀਆਂ ਦੀ ਸੰਭਾਲ ਕਰਨੀ ਹੈ, ਨਿਤਨੇਮ ਦੇ ਗੁਟਕਿਆਂ ਦੀ ਸੰਭਾਲ ਕਰਨੀ ਹੈ, ਇਹ ਗੱਲਾਂ ਸਾਥੋਂ ਵਿਸਰਦੀਆਂ ਜਾ ਰਹੀਆਂ ਨੇ। ਦੂਜਿਆਂ ਦੀ ਕੀ ਗੱਲ ਕਰੀਏ, ਪ੍ਰਚਾਰਕ ਸ਼੍ਰੇਣੀ ਦੇ ਲੋਕ ਖੁਦ ਹੀ ਗੁਰਬਾਣੀ ਦੇ ਅਦਬ ਤੋਂ ਕੋਰੇ ਹੁੰਦੇ ਜਾ ਰਹੇ ਨੇ। ਗੁਰਬਾਣੀ ਦੇ ਉੱਤੇ ਸੋਟੀਆਂ ਡੰਡਿਆਂ ਦੇ ਲੈ ਕੇ ਇਸ਼ਾਰਿਆਂ ਤੱਕ ਕਰਦੇ ਤੁਸੀਂ ਵੀਡੀਓ ਨੈੱਟ ਦੇ ਉੱਤੇ ਵੇਖ ਰਹੇ ਹੋ। ਇੱਕ ਛੋਟੀ ਜਿਹੀ ਗੱਲ ਮੈਨੂੰ ਯਾਦ ਆਈ ਹੈ। ਚੰਡੀਗੜ੍ਹ ਦੇ ਵਿੱਚ ਇੱਕ ਪ੍ਰਚਾਰਕ ਦੇ ਘਰੋਂ ਗੁਰੂ ਪਿਆਰਿਓ ਉੱਥੋਂ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਸੇਵਾਦਾਰਾਂ ਨੇ ਸਰੂਪ ਲੈ ਕੇ ਆਉਂਦਾ। ਪੁਰਾਤਨ ਸਰੂਪ ਸੀ, ਥੋੜਾ ਬਿਰਧ ਅਵਸਥਾ ਦੇ ਵਿੱਚ ਸੀ। ਸੁਨੇਹਾ ਆਇਆ ਵੀ ਸਾਡੇ ਘਰੇ ਸਰੂਪ ਹੈ ਤੇ ਤੁਸੀਂ ਲੈ ਲਵੋ, ਪੁਰਾਤਨ ਬਿਰਧ ਪੋਥੀਆਂ ਦੇ ਅਨੁਸਾਰ ਉਹਦੀ ਸੰਭਾਲ ਕਰ ਲੈਣਾ। ਜਦੋਂ ਪ੍ਰਬੰਧਕ ਸੇਵਾਦਾਰ ਪਾਲਕੀ ਸਾਹਿਬ ਲੈ ਕੇ ਉਸ ਕੋਠੀ ਦੇ ਵਿੱਚ ਗਏ ਤੇ ਉੱਥੋਂ ਦਾ ਦ੍ਰਿਸ਼ ਵੇਖ ਕੇ ਉਹਨਾਂ ਹਾਜ਼ਰ ਸੇਵਾਦਾਰਾਂ ਨੂੰ ਤੇ ਦੁੱਖ ਲੱਗਣਾ ਸੀ ਤੇ ਸੁਣਨ ਵਾਲਿਆਂ ਨੂੰ ਮੇਰੇ ਵਰਗਿਆਂ ਨੂੰ ਬਹੁਤ ਦੁੱਖ ਲੱਗਿਆ। ਕਿਉਂ ਲੱਗਿਆ? ਕਿਉਂਕਿ ਉਹ ਸਰੂਪ ਜਿਹੜੀ ਦੂਸਰੀ ਮੰਜ਼ਿਲ ਵਿੱਚ ਜਾਣ ਵਾਲੀ ਪੌੜੀ ਸੀ, ਉਸ ਪੌੜੀ ਦੇ ਹੇਠਾਂ ਇੱਕ ਪੜਛੱਤੀ ਦੀ ਤਰ੍ਹਾਂ ਸਲੈਬ ਪਈ ਹੋਈ ਸੀ। ਉਸ ਸਲੈਬ ਦੇ ਉੱਤੇ ਇੱਕ ਛੋਟਾ ਜਿਹਾ ਪੁਰਾਣਾ ਟਰੰਕ ਪਿਆ ਸੀ ਤੇ ਉਸ ਟਰੰਕ ਦੇ ਅੰਦਰ ਗੁਰਮੁਖ ਉਹ ਸਰੂਪ ਪਿਆ ਸੀ। ਇਹ ਆਮ ਸਿੱਖ ਦੀ ਗੱਲ ਨਹੀਂ ਮੈਂ ਕਰ ਰਿਹਾ, ਇੱਕ ਪ੍ਰਚਾਰਕ ਦੀ ਗੱਲ ਕਰ ਰਿਹਾ। ਅਸੀਂ ਕਿੱਥੇ ਪਹੁੰਚ ਗਏ ਗੁਰਬਾਣੀ ਦੇ ਅਦਬ ਦੇ ਸੰਬੰਧ ਵਿੱਚ? ਇੱਥੋਂ ਤੱਕ ਸਾਡੇ ਪ੍ਰਚਾਰ ਦੀ ਹਾਲਤ ਪਹੁੰਚ ਗਈ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸੇ ਹੀ ਪਾਤਸ਼ਾਹੀਆਂ ਦਾ ਜੋ ਜੀਵਨ ਕਾਲ ਹੈ, ਉਸ ਤੋਂ ਬਾਅਦ ਸਿੱਖ ਮਿਸਲਾਂ ਦਾ ਸਮਾਂ ਤੇ ਸਿੱਖ ਰਾਜ ਦਾ ਸਮਾਂ। ਹੋਰ ਅੱਗੇ ਆ ਜਾਈਏ, ਨੇੜੇ ਆ ਜਾਈਏ, ਇੱਥੋਂ ਤੱਕ ਕਿ 20ਵੀਂ ਸਦੀ ਦੇ ਅਖੀਰ ਤੱਕ ਵੀ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਹੋਵੇ ਜਾਂ ਕਿਸੇ ਸਿੱਖ ਨੇ ਪ੍ਰਚਾਰ ਕੀਤਾ ਹੋਵੇ, ਤੁਸੀਂ ਕਦੇ ਨਹੀਂ ਸੁਣਿਆ ਹੋਣਾ ਵੀ ਗੁਰੂ ਸਾਹਿਬ ਪ੍ਰਚਾਰ ਕਰਕੇ ਅੱਗੇ ਚਲੇ ਗਏ ਜਾਂ ਕੋਈ ਪ੍ਰਚਾਰਕ ਪ੍ਰਚਾਰ ਕਰਕੇ ਅੱਗੇ ਚਲਾ ਗਿਆ, ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੀਆਂ ਸੰਗਤਾਂ ਆਪਸ ਵਿੱਚ ਲੜ ਪਈਆਂ ਹੋਣ, ਕੋਈ ਝਗੜਾ ਪੈਦਾ ਹੋਇਆ ਹੋਵੇ। ਅੱਜ ਸਾਡੇ ਕਿੰਨੇ ਭਿਆਨਕ ਹਾਲਾਤ ਬਣ ਚੁੱਕੇ ਨੇ। ਇੱਕ ਪ੍ਰਚਾਰਕ ਪ੍ਰਚਾਰ ਕਰਨ ਤੋਂ ਬਾਅਦ ਤੇ ਝਗੜੇ ਛੱਡ ਜਾ ਰਿਹਾ, ਇਹ ਤੇ ਆਮ ਗੱਲ ਹੈ। ਕਈ ਵਾਰੀ ਤੇ ਅਜੇ ਪ੍ਰਚਾਰ ਕਰਨਾ ਹੀ ਹੁੰਦਾ, ਪਹਿਲਾਂ ਹੀ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਹੀ ਸਾਡੇ ਗੁਰੂ ਘਰਾਂ ਦੇ ਮਾਮਲੇ ਪੁਲਿਸ ਤੱਕ ਪਹੁੰਚ ਰਹੇ ਨੇ। ਭਾਵੇਂ ਅਸੀਂ ਅਗਾਂਹ ਵਧੂ ਦੇਸ਼ਾਂ ਦੇ ਵਿੱਚ ਜਾਂ ਵਿਕਸਿਤ ਦੇਸ਼ਾਂ ਦੇ ਵਿੱਚ ਰਹਿ ਰਹੇ ਹਾਂ, ਪਰ ਇੱਥੇ ਵੀ ਇਹੋ ਜਿਹੇ ਹਾਲਾਤ ਕਈ ਵਾਰੀ ਵੇਖਣ ਨੂੰ ਮਿਲਦੇ ਨੇ। ਗੱਲ ਕੇਵਲ ਮੈਂ ਸਤਿਕਾਰ ਦੀ ਕਰ ਰਿਹਾ। ਸਤਿਕਾਰ ਦੇ ਪੱਖ ਤੋਂ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੰਨਾ ਕੋਈ ਸਤਿਕਾਰ ਕਰੇਗਾ, ਗੁਰਬਾਣੀ ਦਾ ਜਿੰਨਾ ਕੋਈ ਸਤਿਕਾਰ ਕਰੇਗਾ, ਉਨਾ ਹੀ ਵੱਡਾ ਫਲ ਉਸ ਨੂੰ ਪ੍ਰਾਪਤ ਹੋਵੇਗਾ। ਅੱਜ ਦਲੀਲ ਅਸੀਂ ਦਿੰਦੇ ਹਾਂ ਜੀ, ਗੁਰਬਾਣੀ ਦਾ ਪਾਠ ਕਰਕੇ ਉਹਦੀ ਵਿਚਾਰ ਕਰਕੇ ਅਮਲ ਕਰਨਾ ਹੀ ਫਲ ਹੈ। ਬਿਲਕੁਲ ਸਹੀ ਗੱਲ ਹੈ, ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ ਤੇ ਕਮਾਉਣਾ, ਸ਼ਰਵਣ ਮੰਨਣ ਨਿਧਿਆਸਨ ਜਿਹੜਾ ਹੈ, ਇਹਦਾ ਤੇ ਫਲ ਹੈ ਹੀ ਹੈ। ਪਰ ਯਾਦ ਰੱਖੀਏ, ਗੁਰੂ ਦਾ ਸਤਿਕਾਰ ਕਰਨਾ ਉਸ ਤੋਂ ਵੀ ਪਹਿਲਾਂ ਸਾਡਾ ਫਰਜ਼ ਬਣਦਾ ਹੈ। ਤੇ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਇਹ ਵਚਨ ਕਿਹਾ ਹੈ ਕਿ ਕਿਰਪਾ ਕਰਦੇ ਹਨ,
ਧੂਪ ਤੁਖਾਏ ਕਸਾਏ ਕੈ ਚੰਦਨ ਕੇਸਰ ਕੋ ਔਰ ਚਾਵਹਿ ਗੋ।
ਅਨੇਕਾਂ ਤਰ੍ਹਾਂ ਦੇ ਜੋ ਸਾਧਨ ਹਨ ਸੁਗੰਧੀ ਆਦਿਕ ਦੇ, ਅੱਜ ਭਾਵੇਂ ਸਾਡੇ ਢੰਗ ਤਰੀਕੇ ਬਦਲ ਗਏ ਨੇ, ਅਨੇਕਾਂ ਤਰ੍ਹਾਂ ਦੇ ਪਰਫਿਊਮ ਆਦਿਕ ਸਾਡੇ ਕੋਲ ਨੇ, ਪਰ ਪੁਰਾਤਨ ਢੰਗ ਸੀ ਧੂਫ ਆਦਿਕ ਦੇ ਨਾਲ ਸੁਗੰਧੀ ਪੈਦਾ ਕਰਨੀ, ਚੰਦਨ ਦੀ ਸੁਗੰਧੀ ਪੈਦਾ ਕਰਨੀ। ਸਤਿਗੁਰੂ ਕਹਿੰਦੇ ਇਸ ਢੰਗ ਦੇ ਨਾਲ ਇਹ ਸੁਗੰਧੀਆਂ ਆਦਿਕ ਇਰਦ ਗਿਰਦ ਰੱਖਣੀਆਂ ਚਾਹੀਦੀਆਂ ਹਨ।
ਭਾਵਨੀ ਧਾਰ ਕੈ ਚਾਹੇ ਉਮਾਹਿਤ ਦਯੋਸ ਪ੍ਰਤੀ ਦਰਸਾਵ ਹੈ ਗੋ।
ਭਾਵਨਾ ਧਾਰਨ ਕਰਕੇ, ਗੁਰਮੁਖੋ ਸ਼ਰਧਾ ਤੇ ਭਾਵਨਾ, ਇਹ ਜੇ ਹਿਰਦੇ ਦੇ ਅੰਦਰ ਪੈਦਾ ਹੋ ਜਾਣ ਤੇ ਸਮਝ ਲਓ ਉਹ ਸਿੱਖ ਅੰਦਰੋਂ ਤਰੱਕੀ ਕਰਨੀ ਸ਼ੁਰੂ ਕਰ ਜਾਂਦਾ ਹੈ। ਅੱਜ ਦਲੀਲਾਂ ਸਾਡੇ ਕੋਲ ਬਹੁਤ ਨੇ, ਪ੍ਰਮਾਣਾਂ ਦੀਆਂ ਅਸੀਂ ਝੜੀਆਂ ਲਾ ਦਿੰਦੇ ਹਾਂ, ਵਿਗਿਆਨਕ ਯੁੱਗ ਦੀਆਂ ਗੱਲਾਂ ਕਰ ਰਹੇ ਹੁੰਦੇ ਹਾਂ, ਪਰ ਜਿਉਂ ਜਿਉਂ ਅਸੀਂ ਬਾਹਰੋਂ ਤਰੱਕੀ ਕਰ ਰਹੇ ਹਾਂ ਅਤੇ ਅੰਦਰੋਂ ਸ਼ਰਧਾ ਤੋਂ ਹੀਣੇ ਵੀ ਹੋ ਰਹੇ ਹਾਂ। ਇਹ ਗੱਲ ਸਾਰਿਆਂ 'ਤੇ ਲਾਗੂ ਨਹੀਂ ਹੁੰਦੀ, ਪਰ ਆਮ ਕਰਕੇ ਜਿਹੜੇ ਸਾਡੇ ਹਾਲਾਤ ਨੇ, ਸਮਾਜ ਦੇ ਹਾਲਾਤ, ਉਹਦੇ ਵਿੱਚ ਸ਼ਰਧਾ ਤੋਂ ਹੀਣਤਾ ਨਜ਼ਰ ਆ ਰਹੀ ਹੈ। ਸਤਿਗੁਰੂ ਕਹਿੰਦੇ ਭਾਵਨੀ ਧਾਰਨ ਕਰਕੇ ਸ਼ਰਧਾ ਮਨ ਵਿੱਚ ਬਣਾ ਕੇ, ਚਾਹੇ ਉਹ ਮਾਹਤ ਅੰਦਰ ਉਤਸ਼ਾਹ ਹੋਣਾ ਚਾਹੀਦਾ, ਅੰਦਰ ਤਾਂਗ ਹੋਣੀ ਚਾਹੀਦੀ ਹੈ, ਗੁਰੂ ਦਾ ਪਿਆਰ, ਗੁਰੂ ਦੀ ਸੇਵਾ ਦੀ ਤਾਂਗ ਹੋਣੀ ਚਾਹੀਦੀ ਹੈ। ਇਸ ਢੰਗ ਦੇ ਨਾਲ ਦਇਓਸ ਪ੍ਰਤੀ ਦਿਨ ਪ੍ਰਤੀ ਦਿਨ ਰੋਜ਼ਾਨਾ ਹੀ ਇਸ ਪ੍ਰਕਾਰ ਸੇਵਾ ਕਰੇ,
ਪਾਠ ਕਰੇ ਕੈ ਸੁਣੈ ਮਨ ਏਕ, ਵਾਹੀ ਉਪਦੇਸ਼ ਬਸਾਵੈ ਗੋ।
ਤੇ ਗੁਰੂ ਕੀ ਬਾਣੀ ਦਾ ਜਦੋਂ ਪਾਠ ਕਰਦਾ ਇੱਕ ਮਨ ਹੋ ਕੇ ਇਕਾਗਰਤਾ ਵਿੱਚ ਆ ਕੇ, ਉਹ ਤੋਂ ਬਾਅਦ ਜਿਹੜਾ ਗੁਰਬਾਣੀ ਦੇ ਰਾਹੀਂ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਨੇ ਨਾ, ਉਹ ਮਨ ਵਿੱਚ ਵਸਾਉਣਾ ਹੈ। ਅੱਜ ਬਹੁਤੀਆਂ ਸੰਗਤਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਜੀ ਪਾਠ ਤੇ ਕਰਦੇ ਹਾਂ ਪਰ ਮਨ ਨਹੀਂ ਲੱਗਦਾ। ਗੁਰਮੁਖੋ ਇੱਕ ਦੋ ਢੰਗ ਨੇ, ਜੇ ਮਨ ਲਾਉਣ ਦਾ ਯਤਨ ਕਰੋਗੇ ਮੇਰਾ ਖਿਆਲ ਹੈ ਜ਼ਰੂਰ ਲੱਗੇਗਾ। ਇੱਕ ਤੇ ਕੋਸ਼ਿਸ਼ ਇਹ ਕਰੋ ਵੀ ਗੁਰਬਾਣੀ ਲੜੀਵਾਰ ਸਰੂਪ ਤੋਂ ਦਰਸ਼ਨ ਕਰੋ, ਪਾਠ ਕਰੋ, ਭਾਵੇਂ ਤੁਸੀਂ ਨਿਤਨੇਮ ਵੀ ਕਰਨਾ ਹੋਵੇ, ਕੋਈ ਹੋਰ ਬਾਣੀ ਪੰਜ ਗ੍ਰੰਥੀ ਦੀਆਂ ਬਾਣੀਆਂ ਦਾ ਨਿਤਨੇਮ ਹੋਵੇ, ਜਾਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਨਾ ਹੋਵੇ, ਕਦੇ ਤਜਰਬੇ ਦੇ ਤੌਰ ਤੇ ਕਰਕੇ ਵੇਖੋ। ਲੜੀਵਾਰ ਬਾਣੀ ਦੇ ਜਦੋਂ ਦਰਸ਼ਨ ਕਰੋਗੇ ਤੁਹਾਡਾ, ਮੈਂ ਕਹਾਂਗਾ ਕਿ 70% ਮਨ ਤੇ ਉਸ ਰੂਪ ਤੇ ਪਾਠ ਕਰਨ ਨਾਲ ਹੀ ਟਿਕ ਜਾਣਾ ਹੈ। ਅਗਲੀ ਗੱਲ, ਪਾਠ ਕਰਦਿਆਂ ਹੋਇਆਂ ਹਮੇਸ਼ਾ ਬਿਰਤੀ ਅਰਥ ਵਿੱਚ ਟਿਕਾਉਣੀ ਚਾਹੀਦੀ ਹੈ। ਹਰ ਪੰਗਤੀ ਦੇ ਅਰਥ ਵੱਲ ਥੋੜ੍ਹੀ ਜਿਹੀ ਨਜ਼ਰ ਮਾਰਨੀ ਚਾਹੀਦੀ ਹੈ, ਜਿੰਨਾ ਕੁ ਸਮਝ ਆਉਂਦਾ ਹੈ ਉਸ ਓਨੀ ਕੁ ਵਿਚਾਰ ਕਰਕੇ ਮਨ ਵਿੱਚ ਜੇ ਪਾਠ ਕਰਾਂਗੇ ਮਨ ਸੌਖਿਆਂ ਟਿਕਦਾ ਹੈ। ਇਹ ਥੋੜ੍ਹੇ ਜਿਹੇ ਸਾਧਨ ਨੇ ਜੇ ਮਨ ਟਿਕਾਉਣਾ ਹੋਵੇ। ਪਾਤਸ਼ਾਹ ਕਹਿੰਦੇ ਜਦੋਂ ਪਾਠ ਕਰਨਾ ਇਕਾਗਰਚਿਤ ਹੋ ਕੇ ਕਰਨਾ, ਦੂਸਰਾ ਉਪਦੇਸ਼ ਵਿੱਚ ਅਰਥ ਵਿੱਚ ਬਿਰਤੀ ਟਿਕਾਉਣੀ ਹੈ।
ਦੇਖਤ ਹੀ ਕਰ ਜੋਰ ਦਉ ਮਨ, ਨਿਮਰ ਹੋਇਆ ਸੀਸ ਨਿਵਾਵੈ ਗੋ।
ਤੇ ਅਗਲੀ ਗੱਲ, ਸਤਿਗੁਰੂ ਕਹਿੰਦੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ, ਗੁਰਬਾਣੀ ਦੇ, ਪੋਥੀ ਪਰਮੇਸ਼ਰ ਕਾ ਥਾਨ, ਇਸ ਸਰੂਪ ਦੇ ਦਰਸ਼ਨ ਹੋਣ, ਭਾਵੇਂ ਕਿਤੇ ਪ੍ਰਕਾਸ਼ਮਾਨ ਸਰੂਪ ਦਰਸ਼ਨ ਹੋਣ, ਭਾਵੇਂ ਰਸਤੇ ਵਿੱਚ ਕੋਈ ਲੈ ਕੇ ਜਾ ਰਿਹਾ, ਗੁਰੂ ਪਾਤਸ਼ਾਹ ਦੀ ਅਸਵਾਰੀ ਜਾ ਰਹੀ ਹੈ, ਕਹਿੰਦੇ ਹੱਥ ਜੋੜ ਕੇ ਸ਼ਰਧਾ ਦੇ ਨਾਲ, ਬਸ ਨਜ਼ਰ ਪੈਂਦਿਆਂ ਸਾਰ ਹੱਥ ਜੋੜ ਕੇ ਮਨ ਕਰਕੇ ਨਿਮਰਤਾ ਦੇ ਨਾਲ ਸੀਸ ਝੁਕਾਉਣਾ ਚਾਹੀਦਾ, ਆਖੋ ਸਤਨਾਮ। ਸੋ ਇਸ ਭਾਵਨਾ, ਇਸ ਢੰਗ ਦੇ ਨਾਲ ਸਤਿਕਾਰ ਕਰਨਾ ਹੈ।
ਔਰਨ ਕੋ ਉਪਦੇਸ਼ ਕਰੈ ਲਿਖ, ਆਪ ਇਸੈ ਕੋ ਲਿਖਵਾਵੈ ਗੋ।
ਗੁਰਬਾਣੀ ਆਪ ਲਿਖਣੀ ਤੇ ਗੁਰਬਾਣੀ ਲਿਖਵਾਉਣੀ, ਅੱਜ ਭਾਵੇਂ ਸਾਨੂੰ ਇਹ ਬਹੁਤ ਹੀ ਵੱਡੀ ਲੋੜ ਨਹੀਂ ਭਾਸਦੀ ਜਾਪਦੀ, ਕਿਉਂਕਿ ਪ੍ਰਿੰਟਿੰਗ ਇੰਨੀ ਹੁਣ ਕਹੀਏ ਕਿ ਬਹੁਤ ਤਰੱਕੀ ਸਾਡਾ ਸਿਸਟਮ ਕਰ ਗਿਆ, ਕੰਪਿਊਟਰ ਰਾਈਜ਼ਡ ਸਿਸਟਮ ਹੋ ਚੁੱਕੇ ਨੇ, ਹੁਣ ਸਾਨੂੰ ਉਸ ਢੰਗ ਨਾਲ ਸੁਧਾਈ ਕਰਨ ਦੀ ਵੀ ਲੋੜ ਨਹੀਂ ਪੈਂਦੀ। ਪਰ ਅੱਜ ਵੀ ਕੁਝ ਗੁਰਮੁਖ ਐਸੇ ਸੰਸਾਰ ਵਿੱਚ ਜਿਹੜੇ ਹੱਥੀਂ ਗੁਰਬਾਣੀ ਲਿਖਣ ਦੀ ਸੇਵਾ ਕਰਦੇ ਨੇ, ਭਾਵੇਂ ਕਈਆਂ ਨੂੰ ਲੱਗਦਾ ਹੋਵੇਗਾ ਵੀ ਇਹਦੀ ਲੋੜ ਨਹੀਂ ਰਹੀ, ਪਰ ਆਪ ਦੇ ਗਿਆਤ ਵਿੱਚ ਲਿਆ ਦਿਆਂ ਸਾਡੇ ਪਾਵਨ ਅਸਥਾਨ, ਕੱਲ੍ਹ ਉਹਦਾ ਜ਼ਿਕਰ ਆਵੇਗਾ ਸ਼ਾਮ ਦੇ ਦੀਵਾਨ ਵਿੱਚ, ਸ੍ਰੀ ਹਰਿਮੰਦਰ ਸਾਹਿਬ, ਉੱਥੇ ਅੱਜ ਵੀ ਹੱਥ ਲਿਖਤ ਸਰੂਪ ਹੀ ਪ੍ਰਕਾਸ਼ ਕੀਤਾ ਜਾਂਦਾ। ਲੜੀਵਾਰ ਤੇ ਹੈ ਹੀ ਹੈ, ਹੱਥ ਲਿਖਤ ਵੀ ਹੈ। ਇਸ ਤਰ੍ਹਾਂ ਕੁਝ ਸਥਾਨਾਂ ਤੇ ਪੁਰਾਤਨ ਸਾਡੀ ਇਹ ਪਰੰਪਰਾ ਸੰਭਾਲ ਕੇ ਰੱਖੀ ਹੋਈ ਹੈ, ਤੇ ਅੱਜ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰਬਾਣੀ ਲਿਖਣੀ ਹੈ ਆਪ ਲਿਖਣੀ ਹੈ, ਤੇ ਦੂਜਿਆਂ ਨੂੰ ਲਿਖਣ ਦਾ ਉਪਦੇਸ਼ ਵੀ ਕਰਨਾ ਹੈ, ਤਾਂ ਕਿ ਵੱਧ ਤੋਂ ਵੱਧ ਗੁਰਬਾਣੀ ਦੇ ਸਰੂਪ ਤਿਆਰ ਹੋ ਸਕਣ ਅਤੇ ਘਰ ਘਰ ਤੱਕ ਗੁਰਬਾਣੀ ਦੀ ਪਹੁੰਚ ਬਣ ਸਕੇ। ਹੁਣ ਭਾਵੇਂ ਸਾਡੇ ਕੋਲ ਪ੍ਰਿੰਟਿੰਗ, ਮੈਂ ਫਿਰ ਦੁਹਰਾਵਾਂ, ਸਾਧਨ ਬਹੁਤ ਨੇ, ਪਰ ਗੁਰੂ ਪਿਆਰਿਓ ਇੱਕ ਘਾਟ ਬਹੁਤ ਵੱਡੀ ਸਾਡੇ ਵਿੱਚ ਪੈ ਗਈ ਹੈ ਵੀ ਅਸੀਂ ਗੁਰਬਾਣੀ ਨੂੰ ਪਦ ਛੇਦ ਛਾਪਣਾ ਸ਼ੁਰੂ ਕਰ ਦਿੱਤਾ। ਸੰਗਤਾਂ ਦੀ ਸਹੂਲਤ ਵਾਸਤੇ ਮੰਨਿਆ ਜਾਂਦਾ ਵੀ ਕੇਵਲ ਨਿਤਨੇਮ ਦੇ ਗੁਟਕੇ ਪੋਥੀਆਂ ਪਦ ਛੇਦ ਹੁੰਦੇ, ਜਾਂ ਇਹ ਗੱਲ ਵੀ ਕੁਛ ਹੱਦ ਤੱਕ ਮੰਨਣ ਯੋਗ ਸੀ ਵੀ ਜਿਹੜੇ ਗੁਰੂ ਸਾਹਿਬ ਦੀਆਂ ਸੈਂਚੀਆਂ ਨੇ ਘਰਾਂ ਵਿੱਚ ਪਾਠ ਕਰਨ ਵਾਸਤੇ ਉਹ ਵੀ ਪਦ ਛੇਦ ਹੁੰਦੀਆਂ ਮੰਨ ਲਿਆ ਜਾਂਦਾ। ਘੱਟੋ ਘੱਟ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰੂ ਦੇ ਸਰੂਪ ਦੇ ਨਾਲ ਕੋਈ ਛੇੜਛਾੜ ਨਹੀਂ ਸੀ ਹੋਣੀ ਚਾਹੀਦੀ। ਕਈ ਵਾਰੀ ਤੇ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਕਿ ਪਾਤਸ਼ਾਹ ਦੇ ਵਚਨ ਨੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ। ਅੱਜ ਸਾਡੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਨਹੀਂ ਹੋ ਰਹੀ। ਆਪਾਂ ਸਾਰੇ ਹੀ ਇਸ ਗੱਲ ਨੂੰ, ਇਸ ਦਰਦ ਨੂੰ ਲੈ ਕੇ ਚਿੰਤਤ ਹਾਂ ਵੀ ਪੰਥ ਇਕੱਠਾ ਹੋ ਜਾਵੇ। ਪਰ ਗੁਰੂ ਪਿਆਰਿਓ ਮਹਿਸੂਸ ਹੁੰਦਾ ਕਈ ਵਾਰੀ ਵੀ ਸ਼ਾਇਦ ਜਿਵੇਂ ਸਾਡੇ ਮਨ ਦੇ ਉੱਤੇ ਕੋਈ ਚਿੰਤਾ ਹੋਵੇ, ਮਨ ਨੂੰ ਕੋਈ ਬਾਹਰਲੀ ਗੱਲ ਪ੍ਰਭਾਵਿਤ ਕਰ ਰਹੀ ਹੋਵੇ, ਮਨ ਖਿੰਡਿਆ ਪੁੰਡਿਆ ਹੋਵੇ, ਤੇ ਉਸ ਚਿੰਤਤ ਮਨ ਦੇ ਨਾਲ ਕਈ ਵਾਰੀ ਸਰੀਰ ਨੂੰ ਵੀ ਰੋਗ ਲੱਗਦੇ ਨੇ। ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਬੀਪੀ ਵਧਣ ਦਾ ਇੱਕ ਕਾਰਨ ਆਮ ਤੌਰ ਤੇ ਚਿੰਤਾ ਨੂੰ ਮੰਨ ਲਿਆ ਜਾਂਦਾ। ਸੋ ਜਿਵੇਂ ਮਨ ਰੋਗੀ ਹੋਵੇ ਤੇ ਸਰੀਰ ਦੇ ਰੋਗੀ ਹੋਣ ਦੇ ਚਾਂਸ ਨੇ, ਇਸੇ ਤਰ੍ਹਾਂ ਜੋ ਸਾਡੀ ਪੰਥ ਦੀ ਰੂਹ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਹਨ, ਜੇ ਇਹਨਾਂ ਦੇ ਵਿੱਚ ਪਦ ਛੇਦ ਕਰਕੇ ਨਖੇੜਾ ਪੈਦਾ ਕੀਤਾ ਗਿਆ ਗੁਰਮੁਖੋ, ਮੈਨੂੰ ਲੱਗਦਾ ਪੰਥ ਵੀ ਇਸੇ ਕਰਕੇ ਬਹੁਤੇ ਟੁਕੜਿਆਂ ਵਿੱਚ ਵੰਡਿਆ ਜਾ ਰਿਹਾ ਹੈ। ਕਿਤੇ ਪੰਥ ਮੁੜ ਕੇ ਇਸ ਗੱਲ ਨੂੰ ਵਿਚਾਰੇ, ਘੱਟੋ ਘੱਟ, ਮੈਂ ਘੱਟੋ ਘੱਟ ਸ਼ਬਦ ਤਾਂ ਵਰਤ ਰਿਹਾ ਬਈ ਜਿਹੜਾ ਤਖ਼ਤ ਚਵਰ ਤੇ ਸਤਿਗੁਰੂ ਪਾਤਸ਼ਾਹ ਦਾ ਹੈ, ਇੱਥੇ ਪ੍ਰਕਾਸ਼ਮਾਨ ਹੋਣ ਵਾਲੇ ਜਿਹੜੇ ਸਰੂਪ ਨੇ, ਇਹ ਤੇ ਜ਼ਰੂਰ ਲੜੀ ਵਾਰ ਰਹਿਣੇ ਚਾਹੀਦੇ ਸੀ। ਤੇ ਗੁਰਦੇਵ ਕਹਿ ਰਹੇ ਹਨ ਬਈ ਪਾਠ ਕਰਨਾ ਜਿੱਥੇ ਧਿਆਨ ਦੇ ਨਾਲ, ਉੱਥੇ ਗੁਰਬਾਣੀ ਲਿਖਣੀ, ਲਿਖਾਉਣ ਦੀ ਉਪ੍ਰੇਰਨਾ ਕਰਨੀ, ਸ਼ੁਧਾਈ ਦਾ ਧਿਆਨ ਰੱਖਣਾ ਹੈ।
ਪ੍ਰੇਮ ਕਰੇ ਘਰ ਮੈਂ ਅਸਥਾਪੈ, ਪਾਠ ਸੁਣੈ ਹਰਖਾ ਵੈ ਗੋ।
ਤੇ ਪਾਤਸ਼ਾਹ ਕਹਿੰਦੇ ਇੱਕ ਤੇ ਪ੍ਰੇਮ ਜ਼ਰੂਰ ਹੋਵੇ ਗੁਰਬਾਣੀ ਦਾ, ਪ੍ਰੇਮ ਸਤਿਕਾਰ ਵੀ ਹੋਵੇ, ਤੇ ਦੂਸਰਾ ਘਰ ਦੇ ਵਿੱਚ ਅਸਥਾਪਨ ਕਰੇ। ਭਾਵ ਸਿੱਖਾਂ ਨੂੰ ਗੁਰਬਾਣੀ ਗੁਰੂ ਸਾਹਿਬ ਦੀ ਜਾਂ ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰਾਂ ਵਿੱਚ ਪ੍ਰਕਾਸ਼ ਕਰਨੇ ਚਾਹੀਦੇ ਨੇ। ਇਹਦਾ ਅਰਥ ਇਹ ਵੀ ਨਾ ਲੈਣਾ ਵੀ ਹਰ ਘਰ ਵਿੱਚ ਜ਼ਰੂਰੀ ਹੈ, ਪਰ ਜਿਹੜੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰਹਿ ਸਕਦਾ, ਪਰਿਵਾਰ ਗੁਰਸਿੱਖ ਹੋਵੇ ਤੇ ਮਰਯਾਦਾ ਕਾਇਮ ਰਹਿ ਸਕਦੀ ਹੋਵੇ, ਪਰਿਵਾਰ ਪਾਠ ਕਰਨ ਵਾਲਾ ਹੋਵੇ ਨਾ, ਉੱਥੇ ਪ੍ਰਕਾਸ਼ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਬਲਕਿ ਚੰਗੀ ਗੱਲ ਹੈ। ਪਰ ਪ੍ਰਕਾਸ਼ ਕਰਨਾ ਤੇ ਦੂਰ ਦੀ ਗੱਲ ਹੈ। ਬਹੁਤਿਆਂ ਦੇ ਘਰਾਂ ਵਿੱਚ ਤੇ ਬਾਰਾਂ ਖੁੱਲੀਆਂ ਪਈਆਂ ਨੇ ਜੀ, ਬਾਰ ਜ਼ਰੂਰ ਬਣਾਉਣੀ ਹੈ। ਸੋ ਜਿਸ ਘਰ ਵਿੱਚ ਮਾਹੌਲ ਇਹ ਹੋਵੇ ਤੇ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਨਿਰਾਦਰ ਕਰਨ ਵਾਲੀ ਗੱਲ ਹੋਵੇਗੀ। ਪਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਘਰ ਵਿੱਚ ਅਸਥਾਪਨ ਕਰੇ ਭਾਵ ਪ੍ਰਕਾਸ਼ਮਾਨ ਕਰੇ, ਤੇ ਨਾਲ ਦੀ ਨਾਲ ਖੁਸ਼ੀ ਦੇ ਨਾਲ ਸ਼ਰਧਾ ਦੇ ਨਾਲ ਗੁਰਬਾਣੀ ਦਾ ਪਾਠ ਕਰੇ।
ਸੋ ਜਗ ਬੰਧਨ ਛੇਦਨ ਕੈ ਨਰ, ਅੰਤ ਗਤੀ ਸੁਭ ਪਾਵੈ ਗੋ।
ਜਿਹੜੇ ਗੁਰਮੁਖ ਗੁਰਸਿੱਖ ਪ੍ਰਾਣੀ ਜਨ ਇਸ ਢੰਗ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕਰਨਗੇ, ਬਾਣੀ ਪੜਨਗੇ, ਵਿਚਾਰਨਗੇ, ਸ਼ਰਧਾ ਰੱਖਣਗੇ, ਉਹਨਾਂ ਦੇ ਜਗ ਦੇ ਬੰਧਨ ਕੱਟੇ ਜਾਣਗੇ। ਆਖੋ ਸਤਨਾਮ। ਜਗਤ ਦੇ ਬੰਧਨ, ਸਭ ਤੋਂ ਵੱਡਾ ਬੰਧਨ ਹੈ ਮਾਇਆ ਦਾ, ਵੱਡੇ ਬੰਧਨ ਹਨ ਜਨਮ ਅਤੇ ਮੌਤ ਦੇ, ਇਹ ਕੱਟੇ ਜਾਣਗੇ, ਅੰਤ ਗਤੀ ਸੁਭ ਪਾਵਹਿੰਗੇ। ਜਦੋਂ ਸਰੀਰਕ ਆਰਬਲਾ ਭੋਗਣ ਤੋਂ ਬਾਅਦ ਪਰਲੋਕ ਗਮਨ ਕਰਨਗੇ, ਫਿਰ ਉਹ ਪ੍ਰਾਣੀ ਮੁਕਤੀ ਨੂੰ ਪ੍ਰਾਪਤ ਹੋ ਜਾਣਗੇ।
ਕਾਰਜ ਹੋਏ ਸੰਪੂਰਨ ਬਾਛਤ, ਪਾਠ ਕਰੈ ਕੈ ਕਰਵਾਵੈ ਗੋ।
ਕਾਰਜ ਦੀ ਸੰਪੂਰਨਤਾ ਵਾਸਤੇ ਕੋਈ ਵੀ ਕਾਰਜ ਹੋਵੇ, ਭਾਵੇਂ ਕੋਈ ਆਨੰਦ ਕਾਰਜ ਬੱਚੇ ਦਾ ਵਿਆਹ ਹੈ, ਭਾਵੇਂ ਕੋਈ ਕਿਸੇ ਨੂੰ ਨਵੇਂ ਮਕਾਨ ਦੀ, ਨਵੇਂ ਘਰ ਦੀ ਖੁਸ਼ੀ ਹੈ, ਹੋਰ ਵੀ ਅਨੇਕਾਂ ਕਾਰੋਬਾਰ ਦੇ ਕਾਰਜ ਭਾਵੇਂ ਹੋਣ, ਕਹਿੰਦੇ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੇ ਜਾਂ ਕਰਵਾਵੇ, ਕਰ ਸਕਦਾ ਤੇ ਕਰੇ, ਨਹੀਂ ਤੇ ਕਰਵਾ ਲਵੇ, ਉਹਨੂੰ ਸੁਣੇ ਤੇ ਫਿਰ ਅਰਦਾਸ ਕਰੇ, ਉਹਦਾ ਕਾਰਜ ਸੰਪੂਰਨ ਹੋ ਜਾਵੇਗਾ।
ਭੋਗ ਕਰੇ ਕਰਵਾਏ ਤੇ ਹਾਵਲ ਆਪ ਖਰੋ ਹੋਏ ਜਾਵੇ ਗੋ।
ਭੋਗ ਦੇ ਵਕਤ ਜਦੋਂ ਗੁਰਬਾਣੀ ਦੀ ਸੰਪੂਰਨਤਾ ਹੋਣੀ ਹੈ ਨਾ, ਉਸ ਵੇਲੇ ਕੜਾਹ ਪ੍ਰਸ਼ਾਦ ਤ੍ਰਿਭਾਵਲ ਬਣਾਇਆ ਜਾਵੇ। ਤ੍ਰਿਭਾਵਲ ਤੋਂ ਭਾਵ ਕੀ ਹੈ? ਜਿੱਥੇ ਪ੍ਰਮੁੱਖ ਤੌਰ ਤੇ ਇਹ ਤਿੰਨ ਵਸਤੂਆਂ ਦਾ ਸਮੇਲ ਹੈ, ਤੀਨ ਵਸਤ ਸਮ ਕਰ ਲੇ, ਉੱਥੇ ਗੁਰਮੁਖੋ ਕਈ ਵਾਰੀ ਵਿਚਾਰਿਆ ਸਮਝ ਆਉਂਦੀ ਹੈ। ਸਤਿਗੁਰੂ ਨੇ ਖਾਲਸਾ ਪੰਚ ਪ੍ਰਧਾਨੀ ਸਾਜਿਆ, ਤੁਸੀਂ ਜਾਣਦੇ ਹੋ ਸਾਡੇ ਕਕਾਰ ਪੰਜ ਨੇ। ਅੰਮ੍ਰਿਤ ਸੰਚਾਰ ਵਾਸਤੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਪੰਜ ਨੇ, ਪਿਆਰੇ ਪੰਜ ਨੇ। ਇਹ ਸਭ ਕੁਝ ਤੇ ਪੰਜ ਸਾਡੇ ਸਾਹਮਣੇ ਹੈ, ਪ੍ਰਤੱਖ ਹੈ, ਪਰ ਸਤਿਗੁਰੂ ਨੇ ਇੰਨੀ ਬਰੀਕੀ ਵਿੱਚ ਪੰਚ ਪ੍ਰਧਾਨੀ ਦਾ ਧਿਆਨ ਰੱਖਿਆ। ਅੰਮ੍ਰਿਤ ਸੰਚਾਰ ਦੀ ਤਿਆਰੀ ਵਾਸਤੇ ਵੀ ਪੰਜ ਚੀਜ਼ਾਂ ਦੀ ਵਰਤੋਂ ਕੀਤੀ ਹੈ। ਪਹਿਲਾ ਕੀ ਹੈ? ਬਾਟਾ। ਦੂਸਰਾ, ਉਹਦੇ ਵਿੱਚ ਜਲ। ਤੀਸਰਾ, ਉਹਦੇ ਵਿੱਚ ਪਤਾਸੇ। ਤੇ ਚੌਥਾ, ਉਹਦੇ ਵਿੱਚ ਪੈ ਗਿਆ ਖੰਡਾ। ਤੇ ਪੰਜਵਾਂ, ਉਹਦੇ ਵਿੱਚ ਘੋਲ ਦਿੱਤਾ ਗਿਆ ਸ਼ਬਦ, ਗੁਰਬਾਣੀ। ਤੁਸੀਂ ਕਹੋ ਕਿ ਜੀ ਗੁਰਬਾਣੀ ਵਿੱਚ ਵੀ, ਗੁਰਬਾਣੀ ਵੀ ਪਾਣੀ ਵਿੱਚ ਘੁਲ ਸਕਦੀ ਹੈ? ਅੱਜ ਦਾ ਮਨੁੱਖ ਕਹਿ ਰਿਹਾ। ਜਪਾਨ ਦੇ ਇੱਕ ਸਾਇੰਟਿਸਟ ਨੇ ਪਾਣੀ ਦੇ ਉੱਤੇ ਆਪਣੀ ਰਿਸਰਚ ਕੀਤੀ ਹੈ। ਉਹ ਰਿਸਰਚ ਕਰਕੇ ਜਿਹੜੇ ਨਤੀਜੇ ਤੇ ਪਹੁੰਚਿਆ, ਉਹ ਕਹਿੰਦਾ ਪਾਣੀ ਦੇ ਕੋਲ ਕੋਈ ਵੀ ਸ਼ਬਦ ਹੋਵੇ, ਆਵਾਜ਼ ਹੋਵੇ, ਉਹ ਜਦੋਂ ਉਹਦੀਆਂ ਤਰੰਗਾਂ ਪਾਣੀ ਦੀ ਸਤ੍ਹਾ ਤੇ ਪੈਂਦੀਆਂ ਨੇ ਤੇ ਉਹ ਪਾਣੀ ਉਹ ਤੋਂ ਪ੍ਰਭਾਵਿਤ ਹੁੰਦਾ। ਉਹਨੇ ਮਾਈਕਰੋਸਕੋਪ ਵਗੈਰਾ ਲਾ ਕੇ ਬਹੁਤ ਬਰੀਕੀ ਵਿੱਚ ਜਾ ਕੇ ਪਾਣੀ ਤੇ ਇਹ ਖੋਜ ਆਪ ਕਰਕੇ ਅੱਜ ਇੰਟਰਨੈਟ ਤੇ ਇਹ ਮਿਲ ਜਾਂਦੀ ਹੈ। ਉਹ ਕਹਿੰਦਾ ਪਾਣੀ ਦੇ ਜਿਹੜੇ ਕੋਲੈਸਟਰਲ ਨੇ, ਪਾਣੀ ਦੇ ਕੋਲੈਸਟਰਲ, ਜਦੋਂ ਪਾਣੀ ਦੇ ਕੋਲ ਕੁਝ ਚੰਗਾ ਬੋਲੀਏ, ਸ਼ਬਦ ਵਿਚਾਰ ਚੰਗਾ ਬੋਲੀਏ ਤੇ ਉਹਦੇ ਬੋਲਣ ਦੇ ਨਾਲ ਪਾਣੀ ਦੇ ਕੋਲੈਸਟਰਲ ਇੰਨਾ ਤਰਤੀਬ ਵਿੱਚ ਟਿਕ ਜਾਂਦੇ ਨੇ ਜਿਵੇਂ ਬਹੁਤ ਸੋਹਣੇ ਫੁੱਲ ਹੋਣ, ਕੋਈ ਵਧੀਆ ਪ੍ਰਿੰਟਿੰਗ ਹੋਵੇ। ਉਹਨੇ ਫੋਟੋਆਂ ਆਦਿਕ ਵੀ ਪਾ ਦਿੱਤੀਆਂ ਨੇ। ਕਹਿੰਦਾ ਪਾਣੀ ਦੇ ਕੋਲ ਸ਼ਬਦ ਭੈੜੇ ਬੋਲੇ ਜਾਣ ਤੇ ਅਸਭਿਅਕ ਸ਼ਬਦ ਬੋਲਣ ਦੇ ਨਾਲ ਪਾਣੀ ਦੇ ਉਹ ਹੀ ਕੋਲੈਸਟਰਲ ਇੰਨੇ ਖਿੰਡ ਪੁੰਡ ਜਾਂਦੇ ਨੇ, ਡਿਸਟਰਬ ਹੋ ਜਾਂਦੇ ਨੇ, ਉਹਨਾਂ ਦੀ ਸੁੰਦਰਤਾ ਭੰਗ ਹੋ ਜਾਂਦੀ ਹੈ। ਅਗਲੀ ਗੱਲ ਉਹ ਕਹਿੰਦਾ, ਕਹਿੰਦਾ ਭਾਸ਼ਾ ਦੀ ਕੋਈ ਕੰਡੀਸ਼ਨ ਨਹੀਂ, ਕੋਈ ਵੀ ਭਾਸ਼ਾ ਹੋਵੇ, ਗੱਲ ਤੇ ਸ਼ਬਦ ਚੰਗੇ ਜਾਂ ਬੁਰੇ ਦੀ ਹੈ। ਕਿਸੇ ਵੀ ਭਾਸ਼ਾ ਦਾ ਬੁਰਾ ਸ਼ਬਦ ਉਹਨੂੰ ਭੈੜਾ ਪ੍ਰਭਾਵ ਦਿੰਦਾ, ਕਿਸੇ ਵੀ ਭਾਸ਼ਾ ਦਾ ਚੰਗਾ ਸ਼ਬਦ ਪਾਣੀ ਤੇ ਚੰਗਾ ਪ੍ਰਭਾਵ ਪਾਉਂਦਾ। ਤੇ ਗੁਰਮੁਖੋ, ਇਹ ਤੇ ਆਮ ਸ਼ਬਦਾਂ ਦੀ ਗੱਲ ਹੈ, ਸ਼ਬਦ ਹੋਵੇ ਗੁਰੂ ਨਾਨਕ ਦੇਵ ਸਾਹਿਬ ਦੀ, ਜਪਜੀ ਸਾਹਿਬ ਦੀ ਬਾਣੀ, ਜਾਪ ਸਾਹਿਬ ਦੀ ਬਾਣੀ, ਸਵਈਏ ਚੌਪਈ ਸਾਹਿਬ, ਆਨੰਦ ਸਾਹਿਬ ਦਾ ਸ਼ਬਦ ਹੋ ਰਿਹਾ ਹੋਵੇ, ਫਿਰ ਉਹ ਪਾਣੀ ਕਿਉਂ ਨਹੀਂ ਪ੍ਰਭਾਵਿਤ ਹੋਵੇਗਾ? ਉਸ ਪਾਣੀ ਵਿੱਚ ਊਰਜਾ ਦਾ ਕਿਉਂ ਨਹੀਂ ਵਾਧਾ ਹੋਵੇਗਾ? ਉਹ ਪਾਣੀ ਜਿੱਥੇ ਭਾਵ ਅੰਮ੍ਰਿਤ ਸਰੂਪ ਤਾਂ ਉਹਨੇ ਬਣਨਾ ਹੀ ਬਣਨਾ, ਤੇ ਜਿੱਥੇ ਵੀ ਜਿਹੜੇ ਮਿਹਦੇ ਵਿੱਚ ਜਾਵੇਗਾ, ਜਿਹੜੀਆਂ ਅੱਖਾਂ ਵਿੱਚ ਪਵੇਗਾ, ਜਿਹੜੇ ਸੀਸ ਵਿੱਚ ਪਵੇਗਾ, ਗੁਰੂ ਪਿਆਰਿਓ, ਉਹ ਸਰੀਰ ਵੀ ਪ੍ਰਭਾਵਿਤ ਹੋਵੇਗਾ। ਇਸ ਲਈ ਇਹ ਗੱਲ ਸਧਾਰਨ ਨਹੀਂ, ਮੈਂ ਗੱਲ ਪੰਚ ਪ੍ਰਧਾਨੀ ਤੋਂ ਕੀਤੀ ਸੀ ਵੀ ਅੰਮ੍ਰਿਤ ਸੰਚਾਰ ਕਰਨ ਲੱਗਿਆਂ ਵਸਤੂਆਂ ਦੇ ਰੂਪ ਵਿੱਚ ਗਿਣੀਏ ਤੇ ਬਾਟਾ, ਖੰਡਾ, ਜਲ, ਪਤਾਸੇ ਤੇ ਬਾਣੀ, ਫਿਰ ਬਾਣੀਆਂ ਪੜ੍ਹਦੇ ਨੇ ਉਹ ਵੀ ਪੰਜ ਪੜ੍ਹਦੇ ਨੇ। ਜਦੋਂ ਕੜਾਹ ਪ੍ਰਸ਼ਾਦ ਵੱਲ ਆਪਾਂ ਆਉਂਦੇ ਹਾਂ, ਇਹਦੇ ਵਿੱਚ ਵੀ ਪੰਜ ਪ੍ਰਧਾਨੀ ਮਰਜ਼ਾਦਾ ਹੈ। ਭਾਵੇਂ ਤਿੰਨ ਚੀਜ਼ਾਂ ਅਸੀਂ ਧਿਆਨ ਨਾਲ ਵੇਖਦੇ ਹਾਂ, ਤ੍ਰਿਭਾਵਲ ਇਸ ਕਰਕੇ ਕਹਿ ਦਿੰਦੇ ਹਾਂ, ਘਿਓ, ਆਟਾ ਤੇ ਮਿੱਠਾ ਤੇ ਸਾਡੀਆਂ ਨਜ਼ਰਾਂ ਵਿੱਚ ਹੈ, ਪਰ ਇਹਦੇ ਵਿੱਚ ਚੌਥੀ ਵਸਤੂ ਪੈਂਦੀ ਹੈ ਗੁਰਮੁਖ ਪਿਆਰਿਓ, ਪਾਣੀ। ਪਾਣੀ ਬਿਨਾਂ ਕੜਾਹ ਪ੍ਰਸ਼ਾਦ ਨਹੀਂ ਬਣਦਾ। ਤੇ ਪੰਜਵੀਂ ਪੈਂਦੀ ਹੈ ਇਹਦੇ ਵਿੱਚ ਅੱਗ, ਅੱਗ ਤੋਂ ਬਿਨਾਂ ਵੀ ਕੜਾਹ ਪ੍ਰਸ਼ਾਦ ਤਿਆਰ ਨਹੀਂ ਹੁੰਦਾ। ਇੱਥੇ ਵੀ ਪੰਚ ਪ੍ਰਧਾਨੀ ਮਰਜ਼ਾਦਾ ਹੈ। ਸਤਿਗੁਰੂ ਕਹਿੰਦੇ ਜਦੋਂ ਭੋਗ ਦਾ ਵਕਤ ਆਵੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਫਿਰ ਕੀ ਕਰੇ, ਕਹਿੰਦੇ ਅਰਦਾਸ ਕਰੇ।
ਕਿਉ ਨਾ ਕਹੋ ਤੈ ਪੂਰਨ ਹੈ ਚਿਤ, ਚਾਹਤ ਸੋ ਨਰ ਪਾਵ ਹੈ ਗੋ।
ਅਰਦਾਸ ਮਨ ਲਾ ਕੇ ਕਰੇ ਫਿਰ ਕਿਉਂ ਨੀ ਪੂਰਨ ਹੋਵੇਗੀ ਚਿੱਤ ਦੀ ਸ਼ਰਧਾ। ਮਨ ਦੀ ਭਾਵਨਾ ਕਹਿੰਦੇ ਕੋਈ ਮਨੁੱਖ ਕਰੇ ਤਾਂ ਸਹੀ, ਉਹਦੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ।
ਸਿੱਖ ਸਰੀਰ ਤਜੈ ਤਿਸ ਪਿਛੈ, ਗ੍ਰੰਥ ਕੋ ਪਾਠ ਕਰਾਵ ਹੈ ਗੋ।
ਇਹ ਤਾਂ ਸੀ ਖੁਸ਼ੀ ਦੇ ਕਾਰਜਾਂ ਦੀ ਗੱਲ, ਕਾਰਜਾਂ ਦੀ ਸਫਲਤਾ ਦੀ ਗੱਲ। ਅੱਗੇ ਪਾਤਸ਼ਾਹ ਕਹਿੰਦੇ ਕੋਈ ਪ੍ਰਾਣੀ, ਕੋਈ ਗੁਰਸਿੱਖ ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗੇ ਪਰ ਲੋਕ ਗਮਨ ਕਰੇ, ਉਸ ਵਕਤ ਇਸ ਪਿੱਛੇ ਉਹ ਤੋਂ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪਾਠ ਕਰਵਾਉਣਾ ਕਰੀਏ।
ਕੋਸ਼ਿਸ਼ ਕੋ ਅਰਪੈ ਤਬ ਪਾਠਕ, ਭੋਜਨ ਚਾਰ ਖੁਲਾਵ ਹੈ ਗੋ।
ਤੇ ਜਿਹੜਾ ਪਾਠੀ ਇੱਕ ਹੋਵੇ ਵੱਧ ਹੋਣ, ਭਾਵੇਂ ਆਪਣੇ ਘਰ ਦੇ ਨੇ ਭਾਵੇਂ ਬਾਹਰੋਂ ਨੇ, ਕਹਿੰਦੇ ਉਹਨਾਂ ਦਾ ਸਤਿਕਾਰ ਕਰਨਾ। ਸਤਿਕਾਰ ਕਿਸ ਢੰਗ ਨਾਲ ਕਰਨਾ, ਉਹਨਾਂ ਨੂੰ ਵਸਤਰ ਆਦਿਕ ਭੇਟ ਕਰਨੇ ਤੇ ਉਹਨਾਂ ਨੂੰ ਲੰਗਰ ਪਾਣੀ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਛਕਾਉਣਾ, ਇਸ ਢੰਗ ਦੇ ਨਾਲ ਸਤਿਕਾਰ ਕਰੇ।
ਔਰ ਜਥਾ ਸ਼ਕਤੀ ਤਹਿ ਸੇਵ ਹੈ, ਲਿਆਏ ਕਰਾਓ ਵਰਤਾਵ ਹੈ ਗੋ।
ਤੇ ਹੋਰ ਵੀ ਜੇਕਰ ਕੋਈ ਜਥਾ ਸ਼ਕਤ ਬਲ ਸਤਿਗੁਰੂ ਬਖਸ਼ਣ, ਉਹ ਵੀ ਸੇਵਾ ਕਰਨੀ ਚਾਹੀਦੀ ਹੈ।
ਸੋ ਸਿੱਖ ਹੋਏ ਸੁਖੇਨ ਮਹਾ, ਪਰਲੋਕ ਵਿਖੇ ਰਖਾ ਵਹਿ ਗੋ।
ਤੇ ਇਸ ਤਰ੍ਹਾਂ ਕਰਨ ਦੇ ਨਾਲ ਇਹ ਗੁਰਬਾਣੀ ਦਾ ਮਹਾਤਮ ਅਰਦਾਸ ਦੀ ਬਰਕਤ, ਪਰਲੋਕ ਗਮਨ ਕੀਤੀ ਰੂਹ ਦੀ ਸਹਾਇਕ ਬਣਦੀ ਹੈ।
ਔਰ ਕਹਾਂ ਲਗ ਜੇ ਜਗ ਕਾਰਜ, ਪਾਠ ਕਰੇ ਸਿੱਧ ਹੋਵੇਗੇ।
ਹੋਰ ਵੀ ਦੁਨੀਆਂ ਦੇ ਜਿਹੜੇ ਕਾਰਜ ਹਨ, ਗੁਰਬਾਣੀ ਦਾ ਪਾਠ ਕੀਤਿਆਂ ਗੁਰੂ ਦੇ ਅੱਗੇ ਅਰਦਾਸ ਕੀਤਿਆਂ ਸਿੱਧ ਹੁੰਦੇ ਹਨ।
ਸੰਤ ਮਹੰਤ ਚਹਿ ਨਾ ਯੋ ਪਾਠ, ਪ੍ਰੇਮ ਕਰੇ ਪ੍ਰਭ ਜੋ ਵਹਿਗੇ।
ਸੋ ਗੱਲ ਪ੍ਰੇਮ ਦੀ ਨਾਲ ਨਾਲ ਸਤਿਗੁਰੂ ਕਰ ਰਹੇ ਨੇ। ਗੁਰਮੁਖੋ ਪ੍ਰੇਮ ਤੋਂ ਬਿਨਾਂ ਕੀਤੇ ਸਾਰੇ ਕਾਰਜ ਕਈ ਵਾਰੀ ਨਿਸ਼ਫਲ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਕਰਨਾ ਸਭ ਕੁਝ ਪ੍ਰੇਮ ਦੇ ਨਾਲ ਹੈ। ਸੋ ਸਾਧੂ ਸੰਤ ਭਾਵ ਗੁਰਸਿੱਖ ਗੁਰਮੁਖ ਪਿਆਰੇ ਪ੍ਰੇਮ ਦੇ ਨਾਲ ਗੁਰਬਾਣੀ ਪੜ੍ਹਨ।
ਤੇ ਉਸ ਨਿਸ਼ਾ ਸਿਮਰੈ ਸਤਨਾਮ ਕੇ, ਗ੍ਰੰਥ ਪਠੈ ਅਗ ਕੋ ਵਹਿਗੇ।
ਤੇ ਸਤਿਗੁਰੂ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੇ ਤੇ ਦਿਨ ਰਾਤ ਸਿਮਰਨ ਕਰੇ ਉਸ ਵਾਹਿਗੁਰੂ ਦੇ ਨਾਮ ਦਾ ਗੁਰਸਿੱਖ, ਇਹਦੇ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ।
ਅੰਤ ਸਮੇਂ ਜਮ ਕੋ ਨਾ ਪਿਖੈ, ਮਿਲ ਆਏ ਹਾਂ ਮੈਂ ਸੋ ਅਲੋ ਵਹਿਗੇ।
ਅੰਤਲੇ ਸਮੇਂ ਜਮਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜਮਾਂ ਦੇ ਵਸ ਨਹੀਂ ਪਵੇਗਾ, ਤੇ ਜਮ ਆਪ ਟਲ ਕੇ ਪਾਸਾ ਵੱਟ ਜਾਣਗੇ। ਤੁਸੀਂ ਸ਼ਬਦ ਪੜ੍ਹਦੇ ਹੋ ਨਾ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਹੀਓ ਦੂਤ। ਗੁਰਮੁਖੋ ਪਾਠ ਕਰਨ ਦੇ ਨਾਲ ਪਾਪ ਕਿਵੇਂ ਘੱਟ ਹੁੰਦੇ ਨੇ? ਇੱਕ ਤੇ ਸਤਿਗੁਰੂ ਦੀ ਰਹਿਮਤ ਵਰਤਦੀ ਹੈ, ਪਰ ਦੂਸਰਾ ਪੱਖ ਇਹ ਵੀ ਹੈ, ਜਦੋਂ ਆਪਾਂ ਮਨ ਲਾ ਕੇ ਗੁਰਬਾਣੀ ਪੜਾਂਗੇ ਨਾ, ਤੇ ਗੁਰਬਾਣੀ ਪੜ੍ਹਦਿਆਂ ਜਿਹੜੀ ਸ਼ਬਦਾਂ ਦੇ ਰਾਹੀਂ ਸਾਡੇ ਮਨ ਨੂੰ ਚੋਟਾਂ ਲੱਗਣੀਆਂ ਨੇ, ਜਿਹੜੇ ਪੜ੍ਹਦੇ ਨੇ ਉਹ ਸਮਝਦੇ ਨੇ ਇਸ ਗੱਲ, ਮਨ ਨੂੰ ਵਾਰ ਵਾਰ ਚੋਟਾਂ ਲੱਗਦੀਆਂ ਨੇ, ਠੋਕਰਾਂ ਵੱਜਦੀਆਂ ਨੇ, ਸਾਡੇ ਜੀਵਨ ਦੀ ਤੁਲਨਾ ਗੁਰੂ ਦੀ ਵਿਚਾਰਧਾਰਾ ਦੇ ਨਾਲ ਆਪਣੇ ਆਪ ਹੁੰਦੀ ਜਾਂਦੀ ਹੈ, ਤੇ ਹੁੰਦਿਆਂ ਹੁੰਦਿਆਂ ਸਾਨੂੰ ਪਤਾ ਲੱਗਦਾ ਕਿ ਸਾਡਾ ਜੀਵਨ ਕਿੱਥੇ ਕੁ ਖੜਾ। ਨਹੀਂ, ਆਪਣੇ ਆਪ ਦੇ ਵਿੱਚ ਤੇ ਹਰ ਇਨਸਾਨ ਬਹੁਤ ਵਧੀਆ ਹੁੰਦਾ, ਉਹ ਕਹਿੰਦਾ ਮੇਰੇ ਵਰਗਾ ਜੀਵਨ ਕਿਸੇ ਦਾ ਨਹੀਂ, ਮੈਂ ਕਦੇ ਕੋਈ ਬੁਰਾ ਨਹੀਂ ਕਰਦਾ, ਕਦੇ ਪਾਪ ਨਹੀਂ ਕਰਦਾ। ਇਸ ਤਰ੍ਹਾਂ ਦੀ ਸੋਚ ਬਣਾ ਕੇ ਮਨੁੱਖ ਜ਼ਿੰਦਗੀ ਬਤੀਤ ਕਰ ਦਿੰਦਾ। ਗੁਰਮੁਖੋ ਪਤਾ ਉਦੋਂ ਲੱਗਦਾ ਜਦੋਂ ਗੁਰੂ ਕੀ ਬਾਣੀ ਦਾ ਪਾਠ ਕਰੀਏ ਵੀ ਅਸੀਂ ਕਿੱਥੇ ਕੁ ਖੜੇ ਹਾਂ। ਜਿਵੇਂ ਅੱਖਾਂ ਵਿੱਚ ਵੇਖਣ ਦੀ ਬੜੀ ਸਮਰੱਥਾ ਹੈ, ਅੱਖਾਂ ਸੰਸਾਰ ਨੂੰ ਵੇਖ ਸਕਦੀਆਂ ਨੇ, ਕਰੋੜਾਂ ਕਿਲੋਮੀਟਰ ਦੂਰ ਤਾਰਾ ਮੰਡਲ ਹੈ, ਉਹਨਾਂ ਤਾਰਿਆਂ ਨੂੰ ਅੱਖਾਂ ਸੌਖੀਆਂ ਹੀ ਵੇਖ ਲੈਂਦੀਆਂ ਨੇ, ਦੂਰ ਦੁਰਾਡੇ ਤੱਕ ਇਹਨਾਂ ਦੀ ਪਹੁੰਚ ਹੈ, ਪਰ ਅੱਖਾਂ ਕਦੇ ਵੀ ਆਪਣੇ ਆਪ ਨੂੰ ਵੇਖ ਨਹੀਂ ਸਕਦੀਆਂ। ਇੱਥੇ ਬੈਠਿਆਂ ਆਪਾਂ ਆਪਣੀ ਅੱਖ ਵੇਖਣਾ ਚਾਹੀਏ, ਨਹੀਂ ਵੇਖ ਸਕਾਂਗੇ, ਪਰ ਦਰਪਣ ਦੇ ਅੱਗੇ, ਸ਼ੀਸ਼ੇ ਦੇ ਅੱਗੇ ਜਾ ਕੇ ਜਦੋਂ ਖੜਾਂਗੇ ਨਾ, ਫਿਰ ਅੱਖ ਆਪਣੇ ਆਪ ਨੂੰ ਵੀ ਵੇਖ ਲੈਂਦੀ ਹੈ। ਬਿਲਕੁਲ ਇਸੇ ਤਰ੍ਹਾਂ ਦੀ ਖੇਡ ਹੈ। ਅਸੀਂ ਆਪਣੇ ਹਿਰਦੇ ਦੇ ਅੰਦਰ ਸੁਭਾਵਕ ਝਾਤੀ ਮਾਰਨੀ ਚਾਹੀਏ, ਨਹੀਂ ਵੇਖ ਸਕਦੇ ਹਿਰਦੇ ਦੀ ਹਾਲਤ ਨੂੰ। ਕਿਤੇ ਗੁਰਬਾਣੀ ਰੂਪੀ ਸ਼ੀਸ਼ਾ, ਸ਼ਬਦ ਰੂਪੀ ਸ਼ੀਸ਼ਾ ਸਾਹਮਣੇ ਹੋਵੇ ਨਾ, ਫਿਰ ਇੱਕ ਇੱਕ ਸ਼ਬਦ ਜਦੋਂ ਪਤਾ ਲੱਗਦਾ ਕਿ ਆਹ ਔਗਣ ਵੀ ਮੇਰੇ ਵਿੱਚ ਹੈ, ਆਹ ਦੂਸਰਾ ਵੀ ਮੇਰੇ ਵਿੱਚ ਹੈ, ਸਾਰੇ ਔਗਣ ਆਪਣੇ ਜਦੋਂ ਜੀਵਨ ਵਿੱਚ ਭਾਸਦੇ ਨੇ, ਫਿਰ ਪਤਾ ਲੱਗਦਾ ਜੀਵਨ ਖੜਾ ਕਿੱਥੇ ਕਰ ਹੈ। ਇਸ ਲਈ ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਵਿਚਾਰ ਗੁਰਮੁਖੋ ਮਨੁੱਖ ਦੇ ਮਨ ਦੇ ਪਾਪਾਂ ਨੂੰ ਕੱਟਦੀ ਹੈ, ਮਿਟਾਉਂਦੀ ਹੈ। ਗੁਰਦੇਵ ਕਹਿੰਦੇ ਅੰਤਲੇ ਸਮੇਂ ਗੁਰਬਾਣੀ ਦਾ ਪਾਠ, ਭੋਗ, ਅਰਦਾਸ ਮ੍ਰਿਤਕ ਪ੍ਰਾਣੀ ਦੀ ਸਹਾਇਕ ਬਣਦੀ ਹੈ, ਜਮਾਂ ਤੋਂ ਛੁਟਕਾਰਾ ਮਿਲਦਾ ਹੈ।
ਦੋਹਰਾ ਬੈਠੇ ਸ੍ਰੀ ਗੁਰੂ ਰਾਮ ਸਾਰ ਬੰਨੋ ਆਨਿਓ ਗ੍ਰੰਥ।
ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਸਰੂਪ ਲਾਹੌਰ ਜਿਲਦ ਬੰਨਣ ਵਾਸਤੇ ਭੇਜਿਆ ਸੀ, ਤੇ ਭਾਈ ਬੰਨੋ ਜੀ ਇਹ ਜਿਲਦ ਬਨਵਾ ਕੇ ਵਾਪਸ ਲੈ ਆਏ ਹਨ। ਹੁਣ ਉਥੋਂ ਦਾ ਦ੍ਰਿਸ਼ ਹੈ, ਕਹਿੰਦੇ ਭਾਈ ਬੰਨੋ ਜੀ ਸਰੂਪ ਲੈ ਕੇ ਆ ਗਏ ਹਨ।
ਤਹਾਂ ਮਹਾਤਮ ਇਹ ਕਹਿਓ ਦੇਨ ਸਿੱਖ ਨਿਜ ਪੰਥ।
ਸਿੱਖ ਪੰਥ ਨੂੰ, ਗੁਰੂ ਨਾਨਕ ਦੇ ਨਿਰਮਲ ਪੰਥ ਨੂੰ, ਗੁਰੂ ਕੀਆਂ ਸੰਗਤਾਂ ਨੂੰ ਸੁਭ ਸਿੱਖਿਆ ਦੇਣ ਵਾਸਤੇ ਇਹ ਸਾਰੇ ਬਚਨ ਸਤਿਗੁਰਾਂ ਨੇ ਆਖੇ ਹਨ।
ਚਾਉ ਪਈ ਤਿਆਰ ਭਇਓ ਜਬ ਜਿਲਤ ਬੰਧਾਈ, ਬੁੱਢੇ ਸੋ ਗੁਰ ਕਿਰਾ ਅਲਾਈ।
ਜਿਲਦ ਬੰਨਣ ਤੋਂ ਬਾਅਦ ਜਦੋਂ ਉਸ ਪਾਵਨ ਸਰੂਪ ਬਿਲਕੁਲ ਤਿਆਰ ਹੋ ਗਏ, ਮੁਕੰਮਲ ਹੋ ਗਏ ਨਾ, ਉਸ ਵੇਲੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਗੁਰੂ ਘਰ ਦੇ ਮਹਾਨ ਸਿੱਖ ਜਿਹੜੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੀ ਸਰਨ ਵਿੱਚ ਆ ਗਏ ਸੀ, ਤੇ ਯਾਦ ਰੱਖਣਾ 125 ਸਾਲ ਦੀ ਉਮਰ ਸਰੀਰ ਕਰਕੇ ਭੋਗੀ ਹੈ ਬਾਬਾ ਬੁੱਢਾ ਜੀ ਨੇ, ਤੇ ਉਹਦੇ ਵਿੱਚੋਂ 12 ਸਾਲ ਕੱਢ ਦਈਏ ਤੇ 113 ਸਾਲ ਬਾਕੀ ਬਚਦਾ। ਐਸਾ ਮਹਾਨ ਗੁਰਸਿੱਖ ਜਿਹਨੇ 113 ਸਾਲ ਗੁਰੂ ਦੀ ਸੇਵਾ ਕੀਤੀ ਹੈ, 113 ਸਾਲ ਗੁਰੂ ਦੇ ਦਰਸ਼ਨ ਦੀਦਾਰ ਕਰਦਿਆਂ ਬਤੀਤ ਕੀਤੇ ਨੇ, ਐਸੇ ਮਹਾਨ ਗੁਰਸਿੱਖ ਨੂੰ, ਬਾਬਾ ਬੁੱਢਾ ਜੀ ਨੂੰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਵਚਨ ਕਰਦੇ ਹਨ।
ਕਹੋ ਗ੍ਰੰਥ ਸਾਹਿਬ ਕਿਸ ਥਾਨਾ, ਨਿਤ ਸੋਭੈ ਜੈ ਮਹਿਦ ਮਹਾਨਾ।
ਕਹਿਣ ਲੱਗੇ ਬਿਰਧ ਜੀ, ਬੁੱਢਾ ਜੀ, ਇਹ ਦੱਸੋ ਵੀ ਇਸ ਪੋਥੀ ਦਾ, ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਸਥਾਨ ਹੈ, ਭਾਵ ਕਿੱਥੇ ਇਹ ਟਿਕਾਣਾ ਬਣਦਾ ਹੈ, ਜਿੱਥੇ ਪ੍ਰਕਾਸ਼ ਕਰਕੇ ਆਸਣ ਲਵਾ ਕੇ ਇਹਦੀ ਸੋਭਾ ਬਣੀ ਰਹੇ, ਸਤਿਕਾਰ ਕਾਇਮ ਰਹੇ। ਇਹ ਵਚਨ ਜਦੋਂ ਬਾਬਾ ਬੁੱਢਾ ਜੀ ਨੂੰ ਆਖੇ ਹਨ।
ਹਾਥ ਜੋੜ ਤਿੰਨ ਤਬੈ ਬਖਾਨੋ, ਸਿਰ ਗੁਰ ਤੁਮਕੋ ਕੌਣ ਸਿਆਨੋ।
ਅੱਗਿਓਂ ਬਾਬਾ ਬੁੱਢਾ ਜੀ ਨੇ ਦੋਵੇਂ ਹੱਥ ਸਤਿਕਾਰ ਨਾਲ ਜੋੜੇ, ਪਿਆਰ ਨਾਲ ਕਹਿ ਦਿਓ ਸਤਨਾਮ। ਨਿਮਰਤਾ ਦੇ ਪੁੰਜ ਕਹਿਣ ਲੱਗੇ ਬਾਬਾ ਬੁੱਢਾ ਜੀ, ਕਹਿੰਦੇ ਪਾਤਸ਼ਾਹ ਕੀ ਤੁਹਾਡੇ ਨਾਲੋਂ ਵੀ ਦੁਨੀਆਂ ਵਿੱਚ ਕੋਈ ਹੋਰ ਸਿਆਣਾ ਹੋ ਸਕਦਾ? ਤੁਹਾਨੂੰ ਵੀ ਕਿਸੇ ਦੀ ਰਹਿ ਮੰਗਣ ਦੀ ਲੋੜ ਹੈ? ਮੇਰੇ ਵਰਗਾ ਕੋਈ ਨਚੀਜ਼ ਬੰਦਾ ਉਹ ਤੇ ਵਾਰ ਵਾਰ ਪੁੱਛੇ ਵੀ ਆਹ ਕਾਰਜ ਕਿਵੇਂ ਕਰਨਾ, ਕਿਸੇ ਦੀ ਰਹਿ ਲਵੇ, ਆਪ ਜੀ ਤੋਂ ਪੁੱਛੇ, ਪਰ ਤੁਸੀਂ ਪੁੱਛਦੇ ਹੋ ਨਹੀਂ। ਪਾਤਸ਼ਾਹ ਤੁਸੀਂ ਸਰਬ ਕਲਾ ਸਮਰੱਥ ਹੋ, ਤੁਹਾਨੂੰ ਕਿਸੇ ਰਾਇ ਦੀ ਲੋੜ ਨਹੀਂ ਹੈ।
ਤਉ ਸੁਣੋ ਸਰਬ ਸੁਦਾ ਮਝਾਰਾ, ਹਰ ਮੰਦਰ ਸੁੰਦਰ ਦਰਬਾਰਾ।
ਪਰ ਆਪ ਜੀ ਦਾ ਬਚਨ ਮੈਂ ਹੁਕਮ ਰੂਪ ਮੰਨ ਕਰਕੇ ਕੇਵਲ ਇੰਨਾ ਕੁ ਕਹਿ ਸਕਦਾ ਹਾਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਥਾਨ ਕੇਵਲ ਸ੍ਰੀ ਹਰਿਮੰਦਰ ਸਾਹਿਬ ਹੀ ਢੁਕਵਾਂ ਹੈ। ਆਖੋ ਸਤਨਾਮ। ਗੁਰਮੁਖ ਪਿਆਰਿਓ, ਦੁਨੀਆਂ ਦੇ ਅੰਦਰ 7 ਅਜੂਬੇ ਗਿਣੇ ਜਾਂਦੇ ਨੇ। ਇਟਲੀ ਦੇ ਅੰਦਰ ਇੱਕ ਇਮਾਰਤ ਹੈ ਜਿਹਦਾ ਨਾਮ ਹੈ ਪੀਜ਼ਾ। ਆਹ ਜਿਹੜਾ ਪੀਜ਼ਾ ਤੁਸੀਂ ਛਕਦੇ ਹੋ ਨਾ ਭੋਜਨ, ਅਸਲ ਵਿੱਚ ਇਹ ਦੂਜੀ ਵਰਲਡ ਵਾਰ ਵੇਲੇ ਉਸ ਇਲਾਕੇ ਦੇ ਲੋਕਾਂ ਨੇ ਇਸ ਢੰਗ ਦਾ ਭੋਜਨ ਬਣਾਉਣਾ ਸ਼ੁਰੂ ਕੀਤਾ ਸੀ, ਉੱਥੋਂ ਇਹਦਾ ਨਾਮ ਪੀਜ਼ਾ ਪਿਆ। ਤੇ ਉੱਥੇ ਇੱਕ ਇਮਾਰਤ ਹੈ ਜਿਹਦੀ ਇਮਾਰਤ ਦਾ ਹੀ ਨਾਂ ਹੀ ਅਸਲ ਵਿੱਚ ਪੀਜ਼ਾ ਹੈ। ਉਹ ਇਮਾਰਤ ਉੱਚੀ ਹੈ ਪਰ ਖੜੀ ਇਸ ਤਰ੍ਹਾਂ ਟੇਢੀ ਹੈ, ਬਿਨਾਂ ਕਿਸੇ ਸਹਿਯੋਗ ਤੋਂ, ਸਪੋਰਟ ਤੋਂ, ਜਿਵੇਂ ਕਈ ਵਾਰੀ ਕੋਈ ਨਹਿਰੀ ਨਾਲ ਰੁੱਖ ਟੇਢਾ ਹੋ ਜਾਵੇ ਜਾਂ ਕੋਈ ਬਿਜਲੀ ਦਾ ਪੋਲ ਟੇਢਾ ਹੋ ਜਾਵੇ। ਇਸ ਕਰਕੇ ਉਹਨੂੰ ਅਜੂਬਿਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੁਨੀਆਂ ਦੇ ਅੰਦਰ 7 ਅਜੂਬੇ ਨੇ, ਪਰ ਇਹ 7 ਅਜੂਬੇ ਕੇਵਲ ਇਸ ਗਲੋਬਲ ਦੇ ਨੇ, ਇਸ ਦੁਨੀਆਂ ਦੇ ਨੇ। ਇਹ ਤੋਂ ਬਾਹਰ ਕਿੰਨੀ ਕੁ ਦੁਨੀਆਂ ਹੈ, ਉਹਦੇ ਵਿੱਚ ਕਿੰਨੇ ਕੁ ਅਜੂਬੇ ਹੋਣਗੇ, ਇਹ ਕੋਈ ਅਜੇ ਤੱਕ ਗਿਣ ਨਹੀਂ ਸਕਿਆ, ਕਿਉਂਕਿ ਅਜੇ ਤੇ ਧਰਤੀਆਂ ਨਹੀਂ ਗਿਣੀਆਂ ਜਾ ਸਕੀਆਂ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। 7 ਅਜੂਬੇ ਇਸ ਧਰਤੀ ਤੇ ਗਿਣੇ ਗਏ ਨੇ, ਪਰ ਮੇਰੇ ਪਾਤਸ਼ਾਹ ਦੂਰ ਦ੍ਰਿਸ਼ਟੀ ਦੇ ਮਾਲਕ, ਦੀਰਘ ਦ੍ਰਿਸ਼ਟੀ ਦੇ ਮਾਲਕ ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੀ ਨਜ਼ਰ ਅੱਜ ਦੇ ਸੈਟੇਲਾਈਟ ਤੋਂ ਕਿਤੇ ਵਿਸ਼ਾਲ ਹੈ। ਗੁਰੂ ਦੀ ਨਜ਼ਰ ਵਿੱਚ ਇੰਨੀ ਬਰਕਤ ਹੈ ਨਾ, ਜੇ ਦਸਤਗੀਰ ਦੇ ਪੁੱਤਰ ਦੀ ਅੱਖ ਬੰਦ ਕਰਵਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਲੱਖ ਪਤਾਲ ਅਗਾਸ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਾਈ, ਅੱਖ ਦੇ ਫੋਰ ਵਿੱਚ ਦਰਸ਼ਨ ਕਰਵਾ ਦਿੱਤੇ ਸੀ, ਪਰ ਅੱਜ ਦਾ ਸੈਟੇਲਾਈਟ ਵੀ ਉਹਨਾਂ ਧਰਤੀਆਂ ਤੱਕ ਪਹੁੰਚ ਨਹੀਂ ਜੇ ਸਕਿਆ ਹੈ। ਗੁਰੂ ਦੀ ਦ੍ਰਿਸ਼ਟੀ ਕਿੰਨੀ ਵਿਸ਼ਾਲ ਹੋਵੇਗੀ। ਪੰਚਮ ਪਾਤਸ਼ਾਹ ਦੀ ਨਜ਼ਰ ਘੁੰਮੀ ਸਾਰੇ ਬ੍ਰਹਿਮੰਡਾਂ ਦੇ ਉੱਪਰੋਂ, ਜਾਂ ਕਹੀਏ ਵੀ ਦੁਨੀਆਂ ਦੀ ਹਰ ਧਰਤੀ ਦੇ ਉੱਤੋਂ ਨਜ਼ਰ ਘੁੰਮੀ, ਤੇ ਨਜ਼ਰ ਘੁੰਮਣ ਤੋਂ ਬਾਅਦ ਉਹ ਨਜ਼ਰ ਕਿੱਥੇ ਆ ਕੇ ਟਿਕੀ, ਤੇ ਉੱਥੇ ਟਿਕਣ ਤੋਂ ਬਾਅਦ ਉਹਨਾਂ ਨੇ ਕੀ ਆਖਿਆ। ਕਹਿੰਦੇ ਦੁਨੀਆਂ ਵਿੱਚ 7 ਅਜੂਬੇ ਸੋਹਣੇ ਨਹੀਂ, ਦੁਨੀਆਂ ਦਾ ਹੋਰ ਕੋਈ ਖਿੱਤਾ ਸੋਹਣਾ ਨਹੀਂ, ਮੈਂ ਸਾਰੇ ਵੇਖ ਲਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੱਧ ਕੇ ਕੁਝ ਵੀ ਸੋਹਣਾ ਨਹੀਂ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਕਿਉਂ ਸੋਹਣਾ, ਵੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਹਿਲਾਂ ਇਤਿਹਾਸ ਆਇਆ ਸੀ, ਵਿਚਾਰਿਆ ਗਿਆ ਹੋਵੇਗਾ, ਸੁਣਿਆ ਗਿਆ ਹੋਵੇਗਾ ਕਿ ਜਦੋਂ ਕਾਰ ਸੇਵਾ ਚੱਲ ਰਹੀ ਸੀ, ਅਕਾਲ ਪੁਰਖ ਵਾਹਿਗੁਰੂ ਆਪ ਇਸ ਸੇਵਾ ਵਿੱਚ ਪ੍ਰਤੱਖ ਰੂਪ ਦੇ ਵਿੱਚ ਸ਼ਾਮਿਲ ਹੋ ਗਿਆ, ਦਰਸ਼ਨ ਹੋਏ ਮਹਾਨ ਗੁਰਸਿੱਖਾਂ ਨੂੰ, ਤੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਿਹਦੀ ਮੋਹੜੀ ਰੱਬ ਨੇ ਗੱਡੀ ਹੋਵੇ, ਜਿਹਦੀ ਰਚਨਾ ਰੱਬ ਨੇ ਰਚੀ ਹੋਵੇ, ਉਹਦੇ ਨਾਲੋਂ ਵੱਖਰਾ ਸੋਹਣਾ ਫਿਰ ਹੋਰ ਕੀ ਹੋਵੇਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਜਦੋਂ ਥਾਂ ਦੀ ਚੋਣ ਹੋ ਰਹੀ ਹੈ ਨਾ, ਉਹ ਸ੍ਰਿਸ਼ਟੀ ਦੀ ਸਭ ਤੋਂ ਸੋਹਣੀ ਥਾਂ। ਇੱਥੋਂ ਸਾਨੂੰ ਇੱਕ ਸਿੱਖਿਆ ਲੈਣੀ ਬਣਦੀ ਹੈ, ਆਪਾਂ ਵੀ ਜਦੋਂ ਕਦੇ ਵੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਹੋਵੇ, ਭਾਵੇਂ ਆਪਣੇ ਘਰ ਵਿੱਚ ਹੋਵੇ, ਭਾਵੇਂ ਕੋਈ ਹੋਰ ਥਾਂ ਹੋਵੇ, ਥਾਂ ਦੀ ਗੁਰਮੁਖੋਂ ਵਿਸ਼ੇਸ਼ ਤੌਰ 'ਤੇ ਚੋਣ ਕਰਨੀ ਚਾਹੀਦੀ ਹੈ। ਇੱਥੇ ਤਾਂ ਚਲੋ ਐਸਾ ਮਾਹੌਲ ਨਹੀਂ, ਇੱਥੇ ਗੁਰੂ ਦੀ ਵੈਸੇ ਵੀ ਕਿਰਪਾ, ਸੰਗਤਾਂ ਨੂੰ ਸੋਝੀ ਵੀ ਜ਼ਿਆਦਾ, ਮੈਂ ਕਹਿੰਦਾ ਵੀ ਇੱਥੇ ਪ੍ਰਚਾਰ ਦਾ ਢੰਗ ਤਰੀਕਾ ਵੀ ਜ਼ਿਆਦਾ, ਇਸ ਕਰਕੇ ਸੰਗਤਾਂ ਸੂਝਵਾਨ ਨੇ। ਪਰ ਕਈ ਵਾਰੀ ਬੜਾ ਦੁੱਖ ਲੱਗਦਾ ਜਦੋਂ ਗੁਰੂ ਨਾਨਕ ਦੇ, ਗੁਰੂ ਸਾਹਿਬਾਨ ਦੇ ਚਰਨਾਂ ਨਾਲ ਪਵਿੱਤਰ ਹੋਈ ਧਰਤੀ, ਸ਼ਹੀਦਾਂ ਦੇ ਖੂਨ ਨਾਲ ਪਵਿੱਤਰ ਹੋਈ ਧਰਤੀ, ਪੰਜਾਬ ਦੀ ਧਰਤੀ ਹੋਵੇ ਤੇ ਬਿਲਕੁਲ ਲਾਪਰਵਾਹੀ ਦੇ ਨਾਲ ਛੋਟੇ ਛੋਟੇ ਰਸਤਿਆਂ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਆਰੰਭ ਹੋ ਜਾਂਦਾ ਹੈ। ਸਫਾਈ ਦਾ ਵੀ ਕਈ ਵਾਰੀ ਧਿਆਨ ਨਹੀਂ ਰੱਖਿਆ ਜਾਂਦਾ, ਇਹ ਦੁੱਖ ਦੀ ਗੱਲ ਹੈ। ਪਾਤਸ਼ਾਹ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਥਾਂ ਕਿਹੜੀ ਹੋਵੇ, ਫਿਰ ਥਾਂ ਦੁਨੀਆਂ ਦੀ ਸਭ ਤੋਂ ਸੋਹਣੀ। ਬਾਬਾ ਬੁੱਢਾ ਜੀ ਆਖ ਰਹੇ ਹਨ, ਕਹਿੰਦੇ ਗੁਰੂ ਸਾਹਿਬ ਜੀ, ਸ੍ਰੀ ਹਰਿਮੰਦਰ ਤੋਂ ਵੱਧ ਕੇ ਹੋਰ ਥਾਂ ਕਿਹੜਾ ਯੋਗ ਹੋ ਸਕਦਾ ਹੈ।
ਸਦਾ ਸਥਾਪਨ ਗ੍ਰੰਥ ਕੋ ਲਾਇਕ, ਸੋਭੈ ਗੋਇਮ ਸਦਾ ਸੁਭਾਇਕ।
ਸਦੀਵੀ ਤੌਰ ਤੇ ਸਦਾ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਵਾਸਤੇ ਇਹ ਸਥਾਨ ਬਹੁਤ ਹੀ ਸੋਹਣਾ ਹੈ, ਬਹੁਤ ਹੀ ਢੁਕਵਾਂ ਹੈ।
ਸਹਿਜਾ ਸ਼ੇਸ਼ ਸਮੁੰਦਰ ਮਝਾਰੇ, ਜਥਾ ਸੇਖ ਸਾਈਂ ਸਭ ਧਾਰੇ।
ਤੇ ਹੁਣ ਅਲੰਕਾਰ ਦੀ ਵਰਤੋਂ ਕਰਕੇ ਬਾਬਾ ਬੁੱਢਾ ਜੀ ਕਹਿ ਰਹੇ ਨੇ, ਕਹਿੰਦੇ ਕਿਹਾ ਜਾਂਦਾ, ਸੁਣਿਆ ਜਾਂਦਾ ਵੀ ਜਿਹੜਾ ਵਿਸ਼ਨੂੰ ਸ਼ੇਸ਼ ਨਾਗ ਦੇ ਸੀਸ ਦੇ ਉੱਤੇ ਫੁੱਲਾਂ ਦੀ ਸੇਜਾਂ ਦੇ ਉੱਤੇ ਜਿਵੇਂ ਵਿਸ਼ਰਾਮ ਕਰਦਾ ਸਮੁੰਦਰ ਦੇ ਅੰਦਰ, ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਵੀ ਮੈਨੂੰ ਇਸ ਤਰ੍ਹਾਂ ਦੀ ਭਾਸਦੀ ਹੈ। ਇੱਥੇ ਇਹਦਾ ਦੂਜਾ ਕੋਈ ਹੋਰ ਅਰਥ ਨਾ ਲੈ ਜਾਣਾ। ਕਿਸੇ ਵਸਤੂ ਦੀ ਸ਼ੋਭਾ ਦੇ ਉਹਦੇ ਗੁਣਾਂ ਨੂੰ ਪ੍ਰਗਟ ਕਰਨ ਵਾਸਤੇ ਕਈ ਵਾਰੀ ਕੁਝ ਪ੍ਰਮਾਣ ਸੱਜੇ ਖੱਬੇ ਇੱਧਰੋਂ ਉੱਧਰੋਂ ਲੈਣੇ ਪੈਂਦੇ ਨੇ। ਤੁਲਨਾ ਕਰਕੇ ਸਮਝਾਇਆ ਜਾਂਦਾ ਵੀ ਇਹ ਗੱਲ ਇਸ ਕਰਕੇ ਜਾਂ ਇੰਨੀ ਮਹਾਨ ਹੈ। ਬਾਬਾ ਬੁੱਢਾ ਜੀ ਕਹਿੰਦੇ ਪਾਵਨ ਸਰੋਵਰ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਇਸ ਪ੍ਰਕਾਰ ਦੀ ਸ਼ੋਭਾ ਪਾਉਂਦੀ ਹੈ।
ਮਨੋ ਬੀਜ ਵੈਕੁੰਠ ਸੋ ਮੰਦਰ, ਵਿਸ਼ਨ ਬਿਰਾਜੈ ਸਭ ਸੋ ਅੰਦਰ।
ਸੋ ਇਹ ਮਾਨੋ ਇਸ ਤਰ੍ਹਾਂ ਦਾ ਮੰਦਰ ਹੈ ਜਿਵੇਂ ਸਮੁੰਦਰ ਦੇ ਅੰਦਰ ਫੁੱਲਾਂ ਦੀ ਸੇਜਾ ਹੋਵੇ ਤੇ ਇਹਦੇ ਵਿੱਚ ਭਗਵਾਨ ਵਾਹਿਗੁਰੂ ਪਰਮਾਤਮਾ ਵਸਦਾ ਹੈ।
ਸੁਨਤ ਪ੍ਰਸੰਨ ਗੁਰੂ ਬਹੁ ਭਏ, ਜਥਾ ਜੋਗ ਇਨ ਵਰਣਨ ਕਏ।
ਇਸ ਤਰ੍ਹਾਂ ਦਾ ਅੰਸਰ ਉੱਤਰ ਸੁਣ ਕੇ ਬਾਬਾ ਬੁੱਢਾ ਜੀ ਦੀ ਰਸਨਾ ਤੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਹੁਤ ਹੀ ਪ੍ਰਸੰਨ ਹੋਇਆ। ਕੋਈ ਪਿਤਾ ਆਪਣੇ ਪੁੱਤਰਾਂ ਤੋਂ ਰਹਿ ਮੰਗੇ, ਕੋਈ ਸਲਾਹ ਮੰਗ ਲਵੇ ਨਾ, ਕੋਈ ਪੁੱਤਰ ਨੇਕ ਸਲਾਹ ਦੇਵੇ ਤੇ ਪਿਤਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ। ਜਿੱਥੇ ਸਲਾਹ ਚੰਗੀ ਦੀ ਖੁਸ਼ੀ ਹੁੰਦੀ ਆ ਨਾ, ਉੱਥੇ ਪਿਤਾ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਮੇਰਾ ਪੁੱਤਰ ਵਾਕਈ ਬਹੁਤ ਸਿਆਣਾ ਹੋ ਗਿਆ, ਇਹ ਯੋਗਤਾ ਨਿਪੁੰਨ ਹੋ ਗਿਆ, ਇਹਦੀ ਸੋਝੀ ਸਿਖਰਾਂ ਨੂੰ ਛੋਹ ਰਹੀ ਹੈ। ਹੁਣ ਬਾਬਾ ਬੁੱਢਾ ਜੀ ਇੱਕ ਸਿੱਖ ਦੇ ਰੂਪ ਦੇ ਵਿੱਚ ਨੇ, ਇੱਕ ਸਿੱਖ ਤੋਂ ਇੰਨੇ ਸੁੰਦਰ ਬਚਨ ਸੁਣ ਕੇ, ਇੱਕ ਨੇਕ ਸਲਾਹ ਸੁਣ ਕੇ ਸਤਿਗੁਰੂ ਬਹੁਤ ਪ੍ਰਸੰਨ ਹੋਏ ਹਨ। ਤੇ ਅਗਲਾ ਪ੍ਰਸੰਗ ਗੁਰਮੁਖ ਪਿਆਰਿਓ ਅਗਲੇ ਦੀਵਾਨਾਂ ਵਿੱਚ ਵਿਚਾਰਦੇ ਜਾਵਾਂਗੇ। ਹੋਈਆਂ ਬਹੁਤ ਸਾਰੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਪ ਜੀ ਇਸ ਗੱਲ ਤੋਂ ਜਾਣੂ ਉਹ ਦੱਸਣ ਦੀ ਲੋੜ ਤੇ ਨਹੀਂ, 40 ਮੁਕਤਿਆਂ ਦੀ ਯਾਦ ਵਿੱਚ, ਕੌਮ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਜਿਹੜੇ 40 ਰੋਜ਼ਾ ਸਮਾਗਮ ਚੱਲ ਰਹੇ ਨੇ, ਔਰ ਬਹੁਤ ਹੀ ਬਾ ਤਰਤੀਬ ਗੁਰਮੰਤਰ ਦੇ ਜਾਪ ਅਭਿਆਸ ਦੇ ਨਾਲ ਇਹ ਸਮਾਗਮ ਗੁਰਮੁਖ ਪਿਆਰਿਓ ਆਪਣੀ ਲੜੀ ਦੀ ਸਿਖਰਤਾ ਨੂੰ ਜਾਂ ਕਹੀਏ ਵੀ ਸੰਪੂਰਨਤਾ ਦੇ ਨੇੜੇ ਜਾ ਰਹੇ ਨੇ। ਤੇ ਸਤਿਕਾਰਯੋਗ ਪ੍ਰਬੰਧਕ ਜਨ ਗੁਰਮੁਖ ਪਿਆਰੇ ਬਹੁਤ ਹੀ ਬਾ ਤਰਤੀਬ ਸਮਾਗਮਾਂ ਨੂੰ ਚਲਾ ਰਹੇ ਨੇ। ਸੋ ਆਪ ਜੀ ਸਾਰੇ ਵਧਾਈ ਦੇ ਪਾਤਰ ਹੋ, ਸਤਿਗੁਰੂ ਕਿਰਪਾ ਕਰਨ ਸਾਡੇ ਮਨਾਂ ਦੇ ਅੰਦਰ ਇਸੇ ਤਰ੍ਹਾਂ ਦਾ ਸ਼ਹੀਦਾਂ ਦਾ ਪਿਆਰ ਅਤੇ ਸਤਿਕਾਰ ਵਸਿਆ ਰਹੇ। ਆਓ ਗੁਰਮੁਖੋ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਕਰੀਏ।
ਸੁਨਤ ਪ੍ਰਸੰਨ ਗੁਰੂ ਬਹੁ ਭਏ, ਜਥਾ ਜੋਗ ਇਨ ਵਰਣਨ ਕਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।